ਕਿ ਗੁਰੂ ਅਰਜਨ ਸਾਹਿਬ ਦੇ ਸਿੱਖਾਂ ਵਿਚੋਂ ਜਿਹੜੀ ਚੋਣ ਹੋਈ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਹੋਈ। ਇਸ ਕਰਕੇ ਸਤਿਗੁਰੂ ਬਖਸ਼ਿਸ਼ ਕਰਨ ਇਹ ਗੁਰੂ ਪਿਆਰੇ ਗ੍ਰੰਥੀ ਸਿੰਘ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਗੇ ਉਨਾ ਹੀ ਇਹਨਾਂ ਦਾ ਹੋਊਗਾ। ਗ੍ਰੰਥੀ ਸਿੰਘਾਂ ਦਾ ਸਤਿਕਾਰ ਜਿਨ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵੇ। ਇਹਨਾਂ ਨੂੰ ਦੇਖ ਕੇ ਲੋਕਾਂ ਦੇ ਗੁਰੂ ਗ੍ਰੰਥ ਸਾਹਿਬ ਤੇ ਭਾਵਨਾ ਕਰਨੀ ਹੈ। ਇਸ ਕਰਕੇ ਵੱਧ ਤੋਂ ਵੱਧ ਸਭ ਤੋਂ ਵੱਧ ਸਤਿਕਾਰ ਜੇ ਕਰਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵੱਧ ਤੋਂ ਵੱਧ ਸਭ ਤੋਂ ਵੱਧ ਸਤਿਕਾਰ ਦੇ ਕੇ ਮਾਨੇ ਨਹੀਂ ਹੈ ਵੀ ਕੇਵਲ ਇਹੀ ਸਤਿਕਾਰ ਹੈ, ਪਿਆਰ ਨਾਲ ਮੱਥਾ ਟੇਕ ਲਿਆ, ਪ੍ਰਕਰਮਾ ਕਰ ਲਈਆਂ, ਮਹਾਰਾਜ ਸਾਹਿਬ ਦਾ ਪ੍ਰਕਾਸ਼ ਸੁਕਾਸਨ ਕਰ ਲਿਆ, ਰੁਮਾਲੇ ਕਦਮ ਨਾਲ ਚੌਰ ਸਾਹਿਬ ਕਰ ਲਿਆ, ਇਕੱਲਾ ਇਹੀ ਸਤਿਕਾਰ ਨਹੀਂ, ਸਤਿਕਾਰ ਦੇ ਅੰਗ ਨੇ ਸਾਰੇ। ਪਿਤਾ ਦਾ ਸਤਿਕਾਰ ਮੱਥਾ ਟੇਕਣ ਚ ਵੀ ਹੈ। ਆਪਾਂ ਸਾਰੇ ਜਿੰਨੇ ਬੈਠੇ ਹਾਂ ਇਹ ਜਿਸਮ ਦੇ ਦੇਣ ਵਾਲੇ ਮਾਤਾ ਪਿਤਾ ਨੂੰ, ਪਰਮਾਤਮਾ ਦੀ ਆਗਿਆ ਵਿੱਚ ਇਹ ਜਿਸਮ ਨੂੰ ਮਾਤਾ ਪਿਤਾ ਤੋਂ ਪੈਦਾ ਹੋਇਆ ਆਪਣਾ। ਇਹ ਜਿਸਮ ਦੇ ਵਿੱਚ ਸਾਡੇ ਮਾਤਾ ਔਰ ਪਿਤਾ ਦੋਨਾਂ ਦੇ ਆਪਣੇ ਜਿਸਮ ਦੇ ਹਿੱਸੇ ਲੜੇ ਹੋਏ ਨੇ, ਦੋਨਾਂ ਦੀ ਸਾਂਝ ਸੰਤਾਨ ਦੇ ਵਿੱਚ ਹੈ, ਮਾਂ ਦੀ ਵੀ ਪਿਓ ਦੀ। ਮਾਂ ਕੀ ਰਕਤ ਪਿਤਾ ਵਾਂਗੂ ਧਾਰਾ, ਉਹਦੇ ਨਾਲ ਸਾਡਾ ਇਹ ਸਰੀਰ ਬਣਿਆ। ਜ਼ਿਮੀਂਦਾਰ ਲੋਕ ਜਿੱਥੋਂ ਧਰਤੀ ਚੋਂ ਅਨਾਜ ਵੀ ਲੈਂਦੇ ਸੀ ਉਹ ਧਰਤੀ ਨੂੰ ਵੀ ਮੱਥਾ ਟੇਕਦਾ ਸੀ, ਜਾ ਕੇ ਜ਼ਿਮੀਂਦਾਰ ਕਹਿੰਦਾ ਸੀ ਇਹ ਇੱਥੋਂ ਅੰਨ ਪੈਦਾ ਹੁੰਦਾ ਹੈ ਤੇ ਜਿੱਥੋਂ ਸਰੀਰ ਪੈਦਾ ਹੋਇਆ ਇੱਕ ਜੜ ਵਸਤੂ ਦਾ ਸਤਿਕਾਰ ਕਿ ਅਨਾਜ ਮਿਲਦਾ ਇੱਥੋਂ। ਜਿਸ ਮਾਂ ਨੇ ਸਰੀਰ ਦਿੱਤਾ ਹੈ ਫਿਰ ਉਹਦਾ ਸਤਿਕਾਰ ਕਿੰਨਾ ਹੋਣਾ ਚਾਹੀਦਾ। ਜਿਸ ਪਿਤਾ ਤੋਂ ਸਰੀਰ ਮਿਲਿਆ ਹੈ ਜਿਹਦੀ ਬਿੰਦ ਤੋਂ ਕਿੰਨਾ ਕੁ ਸਤਿਕਾਰ ਹੋਣਾ ਚਾਹੀਦਾ ਇਹ ਪੁੱਛੋ ਭਾਈ ਗੁਰਦਾਸ ਸਾਹਿਬ, ਇਹਦਾ ਖੁਲਾਸਾ ਕਰਦੇ ਭਾਈ ਗੁਰਦਾਸ ਸਾਹਿਬ। ਇਹ ਇੱਕ ਵੱਖਰਾ ਵਿਸ਼ਾ, ਮੈਂ ਕੇਵਲ ਟੂਕ ਮਾਤਰ ਗੱਲ ਕਰਕੇ ਜੋ ਸੰਗਤ ਵਿੱਚੋਂ ਵਿਸ਼ੇਸ਼ ਕਰਕੇ ਬੀਤੇ ਸਮੇਂ ਦੇ ਵਿੱਚ ਇੱਕ ਵਿਚਾਰ ਸੁਣੀ ਸੀ, ਉਹ ਸੰਗਤ ਦੇ ਵਿੱਚੋਂ ਮੈਨੂੰ ਹੁਕਮ ਹੋਇਆ ਕੁਝ ਗੁਰਮੁਖ ਆਤਮਾ ਦਾ ਵੀ ਉਹ ਗੱਲ ਮੁੜ ਕੇ ਦੁਹਰਾਈ ਜਾਵੇ, ਉਹਦੇ ਵਿੱਚੋਂ ਬਹੁਤ ਕੁਛ ਲੱਭਣ ਨੂੰ ਹੈ। ਬਾਅਦ ਚ ਉਸ ਤਰ੍ਹਾਂ ਸੁਣਾਉਣ ਵਿੱਚ ਸਰਲ ਹੈ, ਪ੍ਰਤੱਖ ਰੂਪ ਦੇ ਵਿੱਚ ਇੱਕ ਘਟਨਾ ਘਟੀ ਬੀਤੇ ਸਮੇਂ ਚ, ਬਹੁਤਾ ਸਮਾਂ ਨਹੀਂ ਹੋਇਆ। ਗੁਰੂ ਦੀ ਜ਼ਾਹਰ ਕਲਾ ਵਰਤੀ ਸੀ, ਉਹ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਮਾਤਾ ਪਿਤਾ ਜਿਨ੍ਹਾਂ ਨੇ ਸਾਨੂੰ ਸਰੀਰ ਦਿੱਤਾ ਹੈ ਉਹੀ ਸਰੀਰ ਮਾਤਾ ਪਿਤਾ ਦਾ ਨਿਰਾਦਰ ਕਰ ਦੇਵੇ ਤੋਂ ਭਾਵ ਵੱਡਾ ਕਿਹੜਾ ਹੋਊਗਾ। ਦਾਤੇ ਦਾ ਨਿਰਾਦਰ ਸਾਡੇ ਜਿਸਮ ਦੇ ਲਈ, ਸਾਡੇ ਜਿਸਮ ਦੇ ਮਾਤਾ ਪਿਤਾ ਦਾਤੇ ਨੂੰ ਜਿਨ੍ਹਾਂ ਨੇ ਸਰੀਰ ਦਿੱਤਾ ਹੈ, ਇਹ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੱਸਣ ਵਾਲੀ ਬਾਤ ਹੈ। ਤੇ ਫਿਰ ਮਾਤਾ ਪਿਤਾ ਦੇ ਸਤਿਕਾਰ ਦੀ ਬਾਤ, ਇਹ ਇੱਕ ਵੱਖਰਾ ਵਿਸ਼ਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਾਂ ਦਰਗਾਹੀ ਬਾਣੀ ਚ ਕਹਿ ਦਿੱਤਾ, ਕਾਹੇ ਪੂਤ ਝਗੜ ਤਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮਹੋ ਤਿੰਨ ਸਿਓ ਝਗੜਤ ਪਾਪ। ਬਾਪ ਨਾਲ ਝਗੜਾ ਕਰੇਂਗਾ ਤੈਨੂੰ ਪਾਪ ਲੱਗੂਗਾ। ਸਿਰਫ ਇੱਕ ਬਾਪ ਨਾਲ ਝਗੜਾ ਕਰ ਸਕਦੇ ਤੂੰ ਜਿਹਦੇ ਨਾਲ ਪਾਪ ਨਹੀਂ ਲੱਗਦਾ। ਜੇ ਤੇਰਾ ਬਾਪ ਤੈਨੂੰ ਨਾਮ ਤੋਂ ਰੋਕਣ ਵਾਲਾ ਹੈ, ਗੁਰਦੁਆਰੇ ਤੋਂ ਰੋਕਣ ਵਾਲਾ ਹੈ, ਅੰਮ੍ਰਿਤ ਛਕਣ ਤੋਂ ਰੋਕਣ ਵਾਲਾ ਹੈ, ਉਹ ਬਾਪ ਦੇ ਨਾਲ ਤੇਰਾ ਝਗੜਾ ਕੀਤਾ ਪਾਪ ਰੂਪ ਨਹੀਂ ਬਣੇਗਾ। ਨਹੀਂ ਤਾਂ ਪ੍ਰਹਲਾਦ ਨੂੰ ਤਾਂ ਏਡਾ ਵੱਡਾ ਪਾਪ ਲੱਗ ਜਾਂਦਾ ਵੀ ਉਹ ਤਾਂ ਮੁਕਤ ਹੋ ਹੀ ਨਹੀਂ ਸੀ ਸਕਦਾ। ਇੰਨੇ ਜਮਨ ਹਰ ਗੱਲ। ਸੋ ਇਸ ਕਰਕੇ ਮੈਂ ਇਹ ਬੇਨਤੀ ਕਰ ਰਿਹਾ ਸੀ ਵੀ ਪਿਤਾ ਦਾ ਸਤਿਕਾਰ ਮੱਥਾ ਟੇਕਣ ਚ ਵੀ ਹੈ, ਇਹ ਨਹੀਂ ਵੀ ਮੱਥਾ ਟੇਕਣ ਤੇ ਸਤਿਕਾਰ, ਨਮਸਕਾਰ ਜਿਹਨੂੰ ਵੀ ਕਰਦੇ ਉਹਦੇ ਸਤਿਕਾਰ ਕਰਕੇ ਕਰਦੇ ਹਾਂ, ਪਰ ਇਹੀ ਸਭ ਕੁਛ ਨਹੀਂ ਹੈ। ਸਤਿਕਾਰ ਦਾ ਇੱਕ ਅੰਗ ਹੈ, ਇੱਕ ਪੱਖ ਹੈ। ਪਤਨੀ ਨੇ ਪਤੀ ਦੇ ਪੈਰਾਂ ਤੇ ਮੱਥਾ ਟੇਕਣਾ ਇੱਕ ਸਤਿਕਾਰ ਦਾ ਅੰਗ ਹੈ। ਨੂੰਹ ਨੇ ਸੱਸ ਨੂੰ ਨਮਸਕਾਰ ਕਰਨੀ, ਸ਼ਗਿਰਦ ਨੇ ਆਪਣੇ ਉਸਤਾਦ ਨੂੰ ਮੱਥਾ ਟੇਕਣਾ, ਇਹ ਸਤਿਕਾਰ ਦਾ ਅੰਗ ਹੈ। ਪਰ ਅਸਲੀ ਸਤਿਕਾਰ ਕੀ ਹੈ? ਅਸਲੀ ਸਤਿਕਾਰ ਹੈ ਵੀ ਉਸ ਵਿਅਕਤੀ ਦਾ ਜਿਹਦਾ ਸਤਿਕਾਰ ਕਰਦੇ ਹੋ ਉਹਦਾ ਵਚਨ ਮੰਨ ਲਿਆ ਤਾਂ ਸਤਿਕਾਰ ਹੈ, ਜੇ ਵਚਨ ਨਹੀਂ ਮੰਨਿਆ ਤਾਂ ਕੋਈ ਸਤਿਕਾਰ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਚਾਹੇ 20 ਵਾਰ ਇੱਕ ਦਿਨ ਚ ਟੇਕ ਲਓ, ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਗੱਲ ਨਹੀਂ ਮੰਨਾਂਗੇ ਉਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਅਸੀਂ ਕਰ ਰਹੇ। ਇਸ ਕਰਕੇ ਮੱਥਾ ਟੇਕਣਾ ਸਤਿਕਾਰ ਦਾ ਅੰਗ ਹੈ, ਪ੍ਰਕਰਮਾਂ ਕਰਨੀਆਂ ਸਤਿਕਾਰ ਦਾ ਅੰਗ ਹੈ, ਜ਼ਰੂਰੀ ਹੈ। ਪਰ ਅਸਲੀ ਬਾਤ ਹੈ ਸਤਿਗੁਰੂ ਦੀ ਗੱਲ ਮੰਨਣ ਵਿੱਚ, ਆਗਿਆ ਦਾ ਪਾਲਣ ਕਰਨਾ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਗਿਆ ਇੱਕ ਇੱਕ ਅੱਖਰ ਦੇ ਵਿੱਚ ਹੀ ਅਕਾਲ ਪੁਰਖ ਦਾ ਹੁਕਮ ਸੰਸਾਰ ਵਿੱਚ ਪ੍ਰਗਟ ਹੋਇਆ ਗੁਰੂ ਦੀ ਰਸਨਾ ਤੇ। ਰਸਨਾ ਗੁਰੂ ਦੀ ਹੈ ਤੇ ਉਸ ਨਿਰਾਕਾਰ ਦੇ ਵਿੱਚ ਉਹ ਬਾਣੀ ਉਤਰੀ ਹੈ ਜਿਹਦਾ ਆਕਾਰ ਕੋਈ ਨਹੀਂ। ਜਦੋਂ ਸੂਰਜ ਤੋਂ ਸੰਸਾਰ ਵਿੱਚ ਕਿਰਨਾਂ ਪੈਦਾ ਹੁੰਦੀਆਂ ਨੇ, ਕਿਰਨਾਂ ਉਤਰਦੀਆਂ ਨੇ, ਕਿਰਨਾਂ ਦਾ ਆਕਾਰ ਕੋਈ ਨਹੀਂ ਹੈ, ਪਰ ਅੰਧਕਾਰ ਕਿਤੇ ਨਹੀਂ ਰਹਿੰਦਾ। ਸ਼ਬਦ ਦਾ ਆਕਾਰ ਜਿਹੜਾ ਸ਼ਾਹੀ ਦੇ ਨਾਲ ਕਾਗਜ਼ ਦੇ ਉੱਤੇ ਉਕਰ ਕੇ ਬਣਾਇਆ ਗਿਆ, ਇਹ ਤਾਂ ਸ਼ਬਦ ਦੇ ਵਸਤਰ ਨੇ, ਇਹ ਸ਼ਬਦ ਦੇ ਕੱਪੜੇ ਨੇ। ਗੁਰੂ ਸਾਹਿਬ ਨੇ ਜਿਹੜਾ ਚੋਲਾ ਪਹਿਨ ਲਿਆ ਉਹਦੀ ਪੂਜਾ ਹੋ ਰਹੀ ਹੈ, ਜਿਹੜਾ ਜੋੜਾ ਪਹਿਨ ਲਿਆ ਉਸ ਜੋੜੇ ਤੇ ਜੋੜੇ ਜੋੜਾ ਸਾਹਿਬ ਗੁਰਦੁਆਰੇ ਬਣ ਗਏ, ਕਿਉਂ? ਗੁਰੂ ਦਾ ਪਹਿਨਿਆ ਹੋਇਆ। ਜਿਹੜੇ ਅੱਖਰ ਜਿਹੜਾ ਸ਼ਾਹੀ ਕਲਮ ਦੁਆਤ ਉਸ ਪ੍ਰਕਾਸ਼ ਦੇ ਲਈ ਵਰਤਿਆ ਗਿਆ ਉਹ ਨਾਲ ਸ਼ਾਹੀ ਤੇ ਕਾਗਜ਼ ਵੀ ਧਨ ਹੋ ਗਿਆ। ਧਨ ਸੋ ਕਾਗਜ਼ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਪਰ ਸ਼ਬਦ ਕੀ ਹੈ? ਬੜੀ ਬਰੀਕ ਬਾਤ ਹੈ। ਸ਼ਬਦ ਦਾ ਆਕਾਰ ਕੋਈ ਨਹੀਂ ਹੈ। ਇਸੇ ਤਰ੍ਹਾਂ ਨਿਰਾਕਾਰ ਬ੍ਰਹਮ ਹੈ, ਨਿਰਾਕਾਰ ਹੀ ਉਹਦਾ ਆਪਣਾ ਸਵਰੂਪ ਸ਼ਬਦ ਹੈ। ਇਹ ਬੇਸਮਝ ਲੋਕਾਂ ਦੀ ਬੇਸਮਝੀ ਦਾ ਸਿੱਟ ਹੈ। ਜਿਹੜੇ ਲੋਕ ਕਹਿਣ ਲੱਗ ਜੀ ਦੇਹ ਤੋਂ ਬਿਨਾਂ ਸ਼ਬਦ ਨਹੀਂ ਪੈਦਾ ਹੁੰਦਾ, ਇਹ ਤਾਂ ਬਹੁਤ ਨਾਦਾਨੀ ਦੀ ਬਾਤ ਹੈ। ਇਹ ਆਪਾਂ ਉਸ ਦਿਨ ਕਰਾਂਗੇ ਜਿਹਦੇ ਨੂੰ ਤੁਸੀਂ ਸੰਤ ਸਮਾਗਮ ਰੱਖਿਆ ਹੋਇਆ। ਇਹ ਤਾਂ ਵਿਆਕਰੀ ਦਾ ਸੌਦਾ ਥਾਂ ਥਾਂ ਤੇ ਧੂੜ ਦੀਆਂ ਦੁਕਾਨਾਂ ਜਿਹੜੀਆਂ ਖੁੱਲੀਆਂ ਹੋਈਆਂ ਨੇ ਉੱਥੇ ਖਰੀਦੋ ਫਰੋਖਤ ਹੋ ਰਹੀ ਹੈ ਜੀ। ਇਹ ਮੰਨਣ ਵਾਲੀ ਬਾਤ ਨਹੀਂ ਹੈਗੀ। ਅਰੇ ਸਾਡੀ ਢਿੱਲ ਦੇ ਕਾਰਨ ਹੋਇਆ, ਖਾਲਸਾ ਵੇਸਲਾ ਹੋਇਆ ਤੇ ਕੂੜ ਦੀਆਂ ਦੁਕਾਨਾਂ ਖੁੱਲੀਆਂ ਖੁੱਲ ਰਹੀਆਂ ਹਨ, ਪਰ ਸਾਡਿਆਂ ਦੀ ਕਿਰਪਾ ਨਾਲ ਖੁੱਲ ਰਹੀਆਂ ਨੇ। ਇਹ ਵੀ ਵੋਟਾਂ ਦੇ ਲਾਲਚ ਜਾ ਕੇ ਚੋਰੀ ਚੋਰੀ ਮੱਥੇ ਟੇਕਦੇ ਨੇ, ਉਹਨਾਂ ਦੇ ਕੋਲੋਂ ਨਾਮ ਲੈਂਦੇ ਨੇ। ਤੇ ਮੇਰਾ ਸੁਭਾਅ ਹੈ ਵੀ ਜਿੱਥੇ ਗੱਲ ਕਹਿਣ ਵਾਲੀ ਹੋਊਗੀ ਮੈਂ ਕਹਿ ਦਿੰਦਾ। ਇੱਕ ਬਹੁਤ ਵੱਡਾ ਪੰਥ ਦਾ ਲੀਡਰ ਪਿੱਛੇ ਹੋ ਗਈ ਮੀਟਿੰਗ ਸੀ, ਵਿਚਾਰ ਹੋਈ, ਉਹ ਹਟੇ ਹੀ ਨਾ ਸਿਫਤਾਂ ਕਰਨ ਤੋਂ। ਮਗਰ ਸਰਦਾਰ ਸਾਹਿਬ, ਮੇਰੀ ਇੱਕ ਬੇਨਤੀ ਹੈ, ਜਿਹਦੇ ਤੁਸੀਂ ਸਿਫਤਾਂ ਕਰਦੇ ਹੋ ਵੀ ਉਹਦੇ ਅੰਦਰ ਬਹੁਤ ਸਿੱਖੀ ਹੈ, ਉਹਦੇ ਜੀ ਘਰ ਵਾਲੀ ਜੋੜੀ ਸਿੱਖੀ ਹੈ, ਬੱਚਿਆਂ 'ਚ ਸਿੱਖੀ ਹੈ, ਵੀ ਮੈਂ ਜਾਣਨਾ ਚਾਹੁੰਦਾ ਵੀ ਉਹ ਸਰਦਾਰ ਸਾਹਿਬ ਦੇ ਘਰ ਵਾਲੀ ਤਾਂ ਜਾ ਕੇ ਆਸ਼ੂਤੋਸ਼ ਦੇ ਕੋਲੋਂ ਨਾਮ ਲੈ ਕੇ ਆਈ ਸੀ। ਪੰਜ ਪਿਆਰਿਆਂ ਵਾਲੇ ਨਾਮ ਤੇ ਕੋਈ ਐਤਵਾਰ ਨਹੀਂ ਰਿਹਾ। ਕਿ ਪਤਾ ਲੱਗਿਆ ਵੀ ਸੱਸੇ ਵਾਲੇ ਤੇ ਵੀ ਲਾਇਆ ਜੀ। ਅਸਲ ਦੇ ਵਿੱਚ ਇਹ ਲੋਕ ਉਹਨਾਂ ਨੂੰ ਬੁੱਧੂ ਬਣਾਉਂਦੇ ਆ, ਉਹ ਇਹਨਾਂ ਨੂੰ ਬਣਾਉਂਦੇ ਆ। ਠੱਗੇ ਸਿੱਟੀ ਠੱਗਰਾ ਲਾਇਆ, ਸਾਧ ਵੀ ਇੱਕੋ ਜਿਹਾ, ਪਤਾ ਨਹੀਂ ਸਕੀ ਕਿਹਦੀ ਕਾਮਯਾਬ ਹੋਊਗੀ। ਇਹ ਤਾਂ ਕਹਿੰਦੇ ਨੇ ਵੀ ਨਾਮ ਨੂੰ ਨਹੀਂ ਲੈਣਾ ਹੈ, ਇਹ ਤਾਂ ਵੋਟਾਂ ਲੈਣ ਆਇਆ ਵੀ ਤੂੰ ਚਾਹੇ ਨਾਮ ਦੇ ਕੇ ਦੇ ਦੇ ਵੋਟਾਂ, ਚਾਹੇ ਬਿਨਾਂ ਨਾਮ ਤੋਂ ਦੇ ਦੇ, ਸਾਡੇ ਉਹਦੇ ਕੱਢ ਲਿਆ। ਉਹ ਕਹਿੰਦਾ ਵੀ ਦੇਣ ਲੈਣ ਨੂੰ ਕੁਛ ਨਹੀਂ ਹੈ, ਮੈਂ ਆਪਣੇ ਪੀਲੇ ਬਣਾਉਣੇ ਵੀ ਤੂੰ ਵੋਟ ਆ ਗਿਆ ਠੀਕ ਹੈ, ਇੱਥੇ ਵੀ ਤੈਨੂੰ ਦੇ ਕੇ 10 ਹੋਰ ਗਾਹਕ ਆਉਣਗੇ। ਇਹ ਨਹੀਂ ਪਤਾ ਵੀ ਕਾਮਯਾਬ ਕਿਹਦੀ ਹੁੰਦੀ ਹੈ ਠੱਗੀ। ਐਸੀ ਠੱਗੀ ਬਣ ਜ, ਇਸ ਗੁਰੂ ਵਰਗਾ ਸੰਸਾਰ ਦੇ ਗੁਰੂ ਨਾ ਪੈਦਾ ਕੋਈ ਹੋਇਆ ਸੀ ਪਿੱਛੇ, ਨਾ ਹੁਣ ਹੈ ਨਾ ਹੋਊਗਾ ਗਾਹਕ। ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਨਹੀਂ ਹੋ ਸਕਦਾ। ਇਹ ਚਾਰ ਯੁਗਾਂ ਦੇ ਇਤਿਹਾਸ ਵਿੱਚ ਲਿਖੀ ਹੋਈ ਬਾਤ ਇੱਕ ਦੋਹਰੇ ਦੇ ਅੰਦਰ ਸਰਲ ਜਾ, ਉਹ ਮੈਂ ਬੇਨਤੀ ਕਰਕੇ ਅੱਗੇ ਵਿਚਾਰਨ ਤੋਰਾਂ। ਗੁਰੂ ਗ੍ਰੰਥ ਕਲਯੁਗ ਭੈਰੋ, ਗੁਰੂ ਗ੍ਰੰਥ ਕਲਯੁਗ ਭੈਰੋ, ਸ੍ਰੀ ਗੁਰੂ ਰੂਪ ਮਹਾਨ, 10 ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਣ। ਇਹ ਲਿਖਤ ਹੈ, ਕੋਈ ਇਹ ਤਾਂ ਨਹੀਂ ਕਿ ਮੈਂ ਦੋਹਰਾ ਬਣਾ ਲਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਕਰਨ ਵਾਸਤੇ ਮੈਂ ਦੋਹਰਾ ਕੋਲੋਂ ਬਣਾ ਕੇ ਤੁਹਾਨੂੰ ਕੁਛ ਕਰਨਾ। ਸਾਡੀ ਡਿਊਟੀ ਹੈ ਜੋ ਕੁਛ ਸਿਧਾਂਤ ਹੈ ਉਹਨੂੰ ਵਿਚਾਰ ਕੇ ਉਹਦਾ ਅਸਲੀ ਰੂਪ, ਜਿਵੇਂ ਮਨ ਦੁੱਧ ਦੇ ਵਿੱਚੋਂ ਦਹੀਂ ਜਮਾ ਕੇ ਮੱਖਣ ਦਾ ਪੀੜਾ ਨਿਕਲ ਆਉਂਦਾ, ਵਿਚਾਰ ਸਿਧਾਂਤ ਕੀ ਹੈ। ਬੜੀ ਚਲਾਕੀ ਹੈ, ਕਹਿਣਗੇ ਜੀ ਗੁਰੂ ਗ੍ਰੰਥ ਸਾਹਿਬ ਆਪ ਬੋਲ ਨਹੀਂ ਸਕਦਾ, ਅਖੀਰ ਨੂੰ ਫਿਰ ਦੇਹ ਦੀ ਲੋੜ ਪੈਂਦੀ ਹੈ ਜੀ, ਇਹ ਜਿਹੜਾ ਮਾਸਟਰ ਮਰ ਗਿਆ ਹੋਵੇ ਜੀ ਉਹ ਤਾਂ ਬੱਚਿਆਂ ਨੂੰ ਪੜ੍ਹਾ ਹੀ ਨਹੀਂ ਸਕਦਾ ਜੀ। ਐਸੀਆਂ ਕਹਾਣੀਆਂ ਸੁਣਾਉਣਗੇ ਲੋਕਾਂ ਨੂੰ ਭੋਲੇ ਭਾਲੇ ਨੂੰ ਸਹਿਮਤ ਕਰਕੇ ਜੀ, ਗੱਲ ਬੜੀ ਠੀਕ ਗਈ ਹੈ, ਟਿਕਾਣੇ ਦੀ ਗਈ ਹੈ, ਇਹ ਨਹੀਂ ਪਤਾ ਵੀ ਤੈਨੂੰ ਲੁੱਟਣ ਦੀ ਗਈ ਹੈ। ਕੋਈ ਟਿਕਾਣੇ ਟਿਕਾਉਣ ਦੀ ਬਾਤ ਨਹੀਂ, ਕੁਫਰ ਦਾ ਪ੍ਰਚਾਰ ਹੈ ਜਿਹੜਾ। ਗੁਰੂ ਨੂੰ ਨਹੀਂ ਸਮਝਿਆ ਗੁਰੂ ਕੀ। ਆਉਂਦੇ ਦਿਨਾਂ ਚ ਮੈਂ ਆਪ ਜੀ ਦੇ ਨਾਲ ਗੁਰੂ ਪਦ ਤੇ ਜਿਹੜੀ ਆ ਵਿਚਾਰ ਅਤੇ ਗਰੀਬਾਲ ਚਾਜੂ ਅੱਜ ਰੁੱਖ ਵਿਚਾਰ ਦਾ ਮੇਰੇ ਅੰਦਰ ਸੰਸਕਾਰ ਤੇ ਪਦ ਤਵੀ ਬੀਤੇ ਸਮੇਂ ਵਿੱਚ ਆ ਜਿਹੜੀ ਵਿਚਾਰ ਸੀ ਵੀ ਉਹਦੀ ਬੇਸਿਕਲਤੀ ਹੋਈ ਵੀ ਆ ਵੀ ਉਹਦੇ ਬਾਰੇ ਸੁਣਾ ਦੇ। ਮੈਂ ਫਿਰ ਕਹਿ ਤਾ ਵੀ ਸੰਗਤ ਦੇ ਵਿੱਚ ਠੀਕ ਹੈ, ਹੋਰ ਵੀ ਸੁਣ ਲੈਣਗੇ, ਮੈਨੂੰ ਵੀ ਲੱਗਿਆ ਵੀ ਇਹਦੇ ਚ ਲਾਭ ਬਹੁਤ ਹੈ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ, ਜੇ ਤਾਂ ਸਿੱਖ ਨੇ ਗੁਰੂ ਦਾ ਹੁਕਮ ਮੰਨ ਲਿਆ ਫਿਰ ਤਾਂ ਮੰਨੇ ਕੀ ਗੱਲ ਕਹੀ ਨਾ ਜਾਵੇ, ਫਿਰ ਤਾਂ ਬਾਤ ਇਹ ਹੈ। ਜੇ ਭਾਈ ਬਚਨ ਮੰਨਣਾ ਨਹੀਂ ਹੈ ਜਾਂ ਜੇ ਮੰਨਣਾ ਤਾਂ ਫਿਰ ਆਪਣੀ ਲੋੜ ਦਾ ਮੰਨਣਾ। ਉਹ ਕਿਸ ਤਰ੍ਹਾਂ ਦਾ ਬਚਨ ਮੰਨਣ ਵਾਲੇ ਸਿੱਖ ਪੈਦਾ ਹੋਵੇ, ਜਿਹਾ ਜਾ ਕਿ ਇੱਕ ਸਾਧ ਦਾ ਵਿਗੜਿਆ ਬਚੇਲਾ ਸੀ, ਇੱਕ ਘਰ ਤੋਂ ਕਿਤੇ ਕੰਮ ਚੋਲਟਾ ਬੰਦਾ ਘਰਦਿਆਂ ਦੇ ਨਾਲ ਲੜਦਾ ਰਹਿੰਦਾ ਸੀ, ਦਾਬੇ ਦੁਬੇ ਮਾਰਦਾ ਰਹਿੰਦਾ ਸੀ, ਜੇ ਤੁਸੀਂ ਜਾ ਕੇ ਤੰਗ ਕਰੋਗੇ ਮੈਂ ਸਾਧ ਬਣ ਜੂ। ਜਿਹੜਾ ਲੜਾਈ ਕਰਕੇ ਨਾ ਜਾਂ ਕੰਮ ਤੋਂ ਡਰਦਾ ਮਾਰਿਆ ਕਹਿੰਦਾ ਸਾਧ ਬਣ ਜੂ, ਫਿਰ ਉਹਦੇ ਕੀ ਆਸ ਰੱਖਦੇ ਹੋ ਤੁਸੀਂ ਵੀ ਉਹ ਗਾਹਾਂ ਕੀ ਬਣੂਗਾ। ਇਹਦਾ ਇਹੋ ਜਿਹੀ ਵਰਾਇਟੀ ਤਿਆਰ ਬਹੁਤ ਹੀ ਜ਼ਿਆਦਾ ਗਿਣਤੀ ਚ ਹੋ ਗਈ, ਜਿਹੜੇ ਨਾ ਉਹ ਘਰਦੇ ਰਹੇ ਨਾ ਬਾਹਰ ਦੇ ਰਹੇ, ਆਪ ਗਏ ਔਰ ਮੁੱਖ ਹੋ ਗਏ, ਇਸ ਤਰ੍ਹਾਂ ਦੇ ਪੈਦਾ ਹੋ ਗਏ। ਨਾ ਸਿਮਰਨ, ਨਾ ਜਪ, ਨਾ ਤਪ, ਨਾ ਜਤ, ਨਾ ਸਤ, ਨਾ ਜੀਵਨ, ਨਾ ਅੰਮ੍ਰਿਤ ਵੇਲਾ, ਘਰ ਮੇ ਹੋਈ ਖਟਪਟ, ਚਲੋ ਬਾਬਾ ਕੀ ਮਠ ਪਰ, ਬਾਬਾ ਕਹੇ ਕਰੋ ਕੰਮ, ਕਹਿੰਦਾ ਹਮ ਤੋਂ ਬਾਬਾ ਚਲਤਾ ਰਾਮ, ਜੇ ਕੰਮ ਕਰਾਉਣੇ ਫਿਰ ਘਰੇ ਜਾ ਕੇ ਰਹਿੰਦੇ, ਫਿਰ ਚਲਤਾ ਰਾਮ ਕੌਣ ਹੈ ਜੀ, ਚਲਤਾ ਰਾਮ ਸਾਧੂ ਹੈ ਜੀ। ਇਹ ਹੈ ਭਰਮੇ ਹੋਈ ਖਟਪਟ, ਲੜਾਈ ਹੋ ਗਈ ਨਾ, ਕਹਿੰਦਾ ਚਲੋ ਬਾਬਾ ਕੀ ਮਠ ਪਰ, ਸਾਧ ਦੇ ਡੇਰੇ ਚਲਦੇ, ਬਾਬਾ ਕਹਾਂ ਘੱਟ ਨਹੀਂ ਉਹਦੀਆਂ ਮੱਝਾਂ ਰੱਖੀਆਂ 100 ਕੰਮ ਤੇ, ਬਾਬਾ ਕਹੇ ਕਰੋ ਕੰਮ, ਕਹਿੰਦੇ ਹਮ ਤੋਂ ਬਾਬਾ ਚਲਤਾ ਰਾਮ, ਰਾਤ ਕੱਟਣੀ ਮੈਂ ਚੱਲਦਾ, ਕੰਮ ਕਰਾਂਗਾ ਫਿਰ ਹੀ ਰਹਿਣਾ। ਉਹ ਸੀ ਟਿਕਰਿਆ ਹੋਇਆ ਤੇ ਮਹਾਤਮਾ ਬਿਰਧ ਹੋਏ ਵੇ ਸੀ, ਉਹਨਾਂ ਨੂੰ ਕੋਈ ਸੇਵਕ ਨਹੀਂ ਸੀ ਮਿਲਦਾ। ਉਹਨੇ ਕਿਹਾ ਜਿਹਾ ਜਿਹਾ ਹੈ ਉਹ ਅਜਿਹਾ ਹੀ ਸੀ, ਜਿਹੜੀ ਚੀਜ਼ ਦੀ ਸ਼ੋਰਟੇਜ ਹੋਵੇ ਫਿਰ ਜਿਹੜੀ ਜੀ ਮਿਲਦਾ ਉਹਦੇ ਨਾਲੇ ਕੰਮ ਕਰਨਾ ਪੈਂਦਾ। ਚੇਲਿਆਂ ਦੀ ਸ਼ੋਰਟੇਜ ਸੀ ਉਹਦੇ ਕੋਲ, ਉਹਨੇ ਕਿਹਾ ਜਿਹਾ ਜਿਹਾ ਮਿਲ ਗਿਆ ਹਜੇ ਠੀਕ ਹੈ, ਪਰ ਉਹ ਹੁਣ ਕੰਮ ਨਾ ਕਰਿਆ ਕਰੇ। ਇੱਕ ਦਿਨ ਬਾਰਿਸ਼ ਪੈ ਰਹੀ ਹੈ, ਗੜੇ ਪੈਣ ਲੱਗ ਗਏ, ਸਾਧ ਦੇ ਕੁਛ ਕੋਠੇ ਜਿਹੜੇ ਸੀ ਉਹ ਕੱਚੇ ਸੀ, ਉੱਪਰ ਤੇ ਬਾਰਿਸ਼ ਦੇ ਨਾਲ ਕੋਠਾ ਚੋਣ ਲੱਗ ਗਏ। ਮਹਾਤਮਾ ਬਿਲ ਸੀ ਉਹ ਕਹਿਣ ਲੱਗੇ ਬੇਟਾ ਕੋਠਾ ਚੋਣ ਲੱਗ ਗਿਆ। ਕਹਿੰਦਾ ਹਾਂਜੀ ਕੋਠਾ ਤਾਂ ਚੋਣ ਲੱਗ ਗਿਆ। ਬਸ ਉਨੀ ਉਹ ਗੱਲ ਕਹੀ। ਸੰਤਾਂ ਦਾ ਤਾਂ ਮਤਲਬ ਸੀ ਵੀ ਇਹਦਾ ਹੀਲਾ ਕਰ ਕੋਈ। ਤੇ ਮਹਾਤਮਾ ਕਹਿੰਦੇ ਭਾਈ ਇਹ ਜਿਹੜੇ ਕੋਠੇ ਦੀ ਬਰੀ ਪੈਂਦੀ ਹੈ ਇਹ ਆਪਣਾ ਮਕਾਨ ਖਰਾਬ ਹੋਜੂ, ਤੂੰ ਜਾ ਉੱਪਰ ਜਾ ਕੇ ਨਾ ਗਲੀ ਬੰਦ ਕਰਕੇ ਆ। ਕਹਿੰਦਾ ਗੁਰਦੇਵ ਮੇਰੀ ਇੱਕ ਬੇਨਤੀ ਹੈ ਵੀ ਤੁਸੀਂ ਬੈਠੇ ਹੋ ਹੇਠਾਂ, ਮੈਂ ਚੜ੍ਹਦਿਆਂ ਕੋਠੇ ਤੇ ਇਹ ਬੇਅਦਬੀ ਮੈਂ ਕਰ ਨਹੀਂ ਸਕਦਾ। ਦੇਖੋ ਇਹ ਬਹੁਤ ਮਾੜੀ ਗੱਲ ਹੈ ਵੀ ਮੈਂ ਤੁਹਾਡੇ ਉੱਚੇ ਕਦੇ ਬੈਠਿਆ ਬਣਾ, ਇਹ ਕਿਵੇਂ ਹੋਜੂਗਾ ਗੱਲ ਵੀ ਮੈਨੂੰ ਕੋਠੇ ਤੇ ਚਾੜ ਦਿਓ ਤੁਸੀਂ ਏਡਾ ਬੈਠੇ ਹੋ। ਆਦਰ ਤਾਂ ਇਹਦੇ ਵਿੱਚ ਹੈ ਵੀ ਤੁਸੀਂ ਕੋਠੇ ਤੇ ਚੜ੍ਹੋ, ਮੈਂ ਹੇਠਾਂ ਰਹਾਂ, ਨੀਵੇਂ ਥਾਂ ਤੇ ਰਹਾਂ। ਸੰਤਾਂ ਨੇ ਕਿਹਾ ਵੀ ਬਹੁਤ ਵਿਗੜਿਆ ਬੰਦਾ ਹੈ ਤਾਂ ਬਹੁਤ ਵਿਗੜ ਜਾ, ਇਹਨੇ ਕੰਮ ਕੀ ਕਰਨਾ। ਕਹਿੰਦੇ ਚੰਗਾ ਕੋਈ ਬਾਤ। ਉੱਠੇ ਉਹਨਾਂ ਨੇ ਤੂੜੀ ਤੇ ਗਾਰਾ ਦੋਨੇ ਜੇ ਚੰਗੀ ਤਰ੍ਹਾਂ ਖੁੱਲ ਲਈ ਹੈ, ਇਹ ਫਿਰ ਬਾਰਿਸ਼ ਪੈਂਦੀ ਚ ਵੀ ਲਾ ਦੀਏ ਇਹ ਛੇਤੀ ਖੜਦਾ ਨਹੀਂ ਹੁੰਦਾ। ਪੁਰਾਣੇ ਸਮੇਂ ਦਾ ਇਹ ਤਰੀਕਾ ਸੀ ਜੋ ਕੱਚੇ ਕੋਠੇ ਸੀ। ਉਹਨੇ ਕਰਿਆ ਤਿਆਰ, ਗਏ ਉੱਤੇ ਜਾ ਕੇ ਗੜੇ ਪੈਂਦਿਆਂ ਤੇ ਝੋਂਕ ਮਾਰਿਆ ਹੋਇਆ ਕੇਸ ਦਾ, ਗਲੀ ਤਾਂ ਬੰਦ ਕਰਤੀ ਪਰ ਸੰਤ ਵਿਚਾਰੇ ਨਾਲ ਬਿਰਧ ਸਰੀਰ ਸੀ ਉਹ ਗੜਿਆਂ ਦੇ ਵਿੱਚ ਥਰ ਥਰ ਕੰਬਣ ਲੱਗ ਗਿਆ। ਹੇਠਾਂ ਆਏ ਉਹਨੇ ਕਿਹਾ ਵੀ ਇਹਨੇ ਨਕੰਮੇ ਨੇ ਕੀ ਕਰਨਾ। ਆਪ ਹੀ ਉਹਨਾਂ ਨੇ ਚੁੱਲ੍ਹੇ ਚ ਅੱਗ ਉਬਾਲੀ, ਅੱਗ ਉਬਾਲ ਕੇ ਉਹਨਾਂ ਨੇ ਸੇਕਿਆ, ਸਰੀਰ ਠੀਕ ਹੋਇਆ ਕੁਛ। ਫਿਰ ਚੁੱਲ੍ਹੇ ਦੇ ਉੱਤੇ ਪਤੀਲਾ ਰੱਖਿਆ, ਚੀਲਾ ਵੀ ਦੇਖਦਾ ਵੀ ਪਤੀਲਾ ਡਿੱਗ ਗਿਆ ਤੇ ਉਹਦੇ ਚ ਦੁੱਧ ਦੁੱਧ ਪਾਇਆ ਵੀ ਚਲੋ ਵੀ ਚੁਹਾਰਾ ਪਾ ਕੇ ਵੀ ਥੋੜਾ ਜਿਹਾ ਸਰੀਰ ਠੀਕ ਹੋ ਜੂਗਾ। ਤੇ ਹੁਣ ਮਹਾਤਮਾ ਦਾ ਸੁਭਾਅ ਭਾਈ ਫਿਰ ਵੀ ਦਇਆਵਾਨ ਵੰਡ ਕੇ ਛੱਡਣ ਵਾਲਾ ਹੁੰਦਾ ਹੈ। ਕਹਿਣ ਲੱਗੇ ਭਾਈ ਫਲਾਨਾ ਸਿਆਂ, ਹਾਂ ਗੁਰਦੇਵ। ਕਹਿੰਦੇ ਦੁੱਧ ਪੀਏਗਾ? ਕਹਿੰਦੇ ਜੀ ਮੈਂ ਥੋੜਾ ਵਜਨ ਥੋੜੀ ਮੋੜ ਸਕਦਾ, ਇਹ ਕਿਵੇਂ ਹੋ ਸਕਦਾ ਮੈਂ ਥੋੜਾ ਵਜਨ ਮੋੜ ਦਿਆਂ? ਇਹੋ ਜਿਹੇ ਵਜਨ ਹੁੰਦਣ ਵਾਲੇ ਅੱਜ ਜ਼ਿਆਦਾ ਪੈਦਾ ਹੋਏ ਹੁੰਦੇ ਨੇ, ਜਿਹੜਾ ਆਪਣੀ ਲੋੜ ਦਾ ਉਹ ਗੁਰੂ ਦਾ ਵਚਨ ਮੰਨ ਲੈਣਾ, ਦੂਜਾ ਨਹੀਂ ਮੰਨਣਾ। ਇਹ ਘਾਟ ਪ੍ਰਚਾਰ ਕਰਨ ਵਾਲੇ ਵਰਗ ਵਿੱਚ ਵੀ ਆ ਗਈ, ਸਾਡੇ ਲੋਕਾਂ ਚ ਵੀ ਆ ਗਈ। ਇਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਦੇਣ ਲੱਗਿਆ, ਦਿਲ ਹਿਲਾ ਦਿੰਦੀ ਉਹ ਮਿਸਾਲ ਐਸੀ ਹੈ, ਸੁਰਤ ਟਿਕਾਣੇ ਕਰ ਦਿੰਦੀ ਆ ਕਿ ਰੱਬ ਐਸੀ ਹੱਸਦੀ ਹੈ। ਤੁਹਾਡੇ ਵਿੱਚੋਂ ਸ਼ਾਇਦ ਕਿਸੇ ਗੁਰਮੁਖ ਨੇ ਸਿਆਣਿਆ ਹੋਵੇ, ਇੱਕ ਸਿੱਖ ਜਗਤ ਦੇ ਅੰਦਰ ਪੰਥ ਵੱਲੋਂ ਪੰਥ ਹੀਰਾ ਰਤਨ ਦਾ ਖਿਤਾਬ ਇੱਕ ਮਹਾਨ ਵਿਦਵਾਨ ਨੂੰ ਮਿਲਿਆ ਹੋਇਆ ਸੀ। ਉਹਦਾ ਨਾਂ ਸੀ ਪੰਥ ਹੀਰਾ ਰਤਨ। ਗੁਰਨੇ ਪਿੰਡ ਦੇ ਵਿੱਚ ਜਨਮ ਹੋਇਆ ਤੇ ਗਿਆਨੀ ਚੰਨਣ ਸਿੰਘ ਉਹਦਾ ਨਾਂ ਸੀ, ਗਿਆਨੀ ਚੰਨਣ ਸਿੰਘ ਗੁਰਨੇ ਦਾ ਸੀ। ਗੁਰੂ ਕੀ ਕਰ ਸੀ ਦਮਦਮਾ ਸਾਹਿਬ, ਇਹਨਾਂ ਨੂੰ ਪੰਥ ਵੱਲੋਂ ਡਿਊਟੀ ਮਿਲੀ ਹੋਈ ਸੀ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਿਦਿਆ ਮਾਰਤੰਡ ਮਹਾਂਪੁਰਸ਼, ਇਹ ਉਹਨਾਂ ਦਾ ਸਮਕਾਲੀ ਸੀ, ਯਾਨੀ ਉਸ ਵੇਲੇ ਦਾ ਇਹਦਾ ਸੀ। ਭੇੜੂ ਇੰਨਾ ਸੀ ਗਿਆਨੀ ਬਈ ਬਾਕੀ ਦੇ ਧਰਮਾਂ ਦੇ ਚੰਗੇ ਚੰਗੇ ਪੰਡਿਤਾਂ ਦੇ ਵੀ ਕਈ ਥਾਂ ਤੇ ਛਾਲਾਂ ਚੁਕਾਈਆਂ ਨੇ, ਇਹ ਸਿਫਤ ਹੈ ਸੀ ਇਹਦੇ। ਦੇਹਧਾਰੀ ਗੁਰੂਆਂ ਦੇ ਵੀ ਇਹਨੇ ਤੂਤੜੇ ਲਾਏ ਕਈ ਵਾਰ। ਸੰਤ ਬਾਬਾ ਅਤਰ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਇੱਕ ਨੇਹ ਕਲੰਕ ਪੈਦਾ ਹੋ ਗਿਆ ਪੰਜਾਬ ਦੀ ਧਰਤੀ, ਹੁਣ ਰਿਵਾਜ ਬੰਦ ਹੋ ਗਿਆ। ਨੇਹ ਕਲੰਕਾਂ ਤੋਂ ਹੁਣ ਹੋਰ ਕੁਛ ਪੈਦਾ ਹੁੰਦਾ, ਇਹ ਰਿਵਾਜ ਚੱਲਦਾ ਕਦੇ ਕਦੇ, ਕਦੇ ਬਾਜ ਪ੍ਰਗਟ ਹੋਣ ਦਾ ਰਿਵਾਜ ਚੱਲਦਾ, ਕਦੇ ਗਣੇਸ਼ ਤੇ ਦੁੱਧ ਪੀਣ ਦਾ ਰਿਵਾਜ ਪ੍ਰਗਟ ਹੁੰਦਾ, ਦੁਬਾਰੇ ਫਿਰ ਚੱਟਾ ਛਿੜ ਚੱਲਿਆ ਸੀ। ਸ਼ੁਕਰ ਆ ਕਿ ਉਹ ਨੇੜੇ ਹੀ ਰਹਿ ਗਿਆ ਕੰਮ। ਮੂਰਤੀ ਅੱਗੇ ਦੁੱਧ ਪੀਂਦੀ ਹੈ, 100 ਰੁਪਏ ਕਿਲੋ ਚੰਡੀਗੜ੍ਹ ਚ ਦੁੱਧ ਹੋ ਗਿਆ ਸੀ ਜਦੋਂ ਮੇਰੇ ਦੁੱਧ ਪੀਣ ਲੱਗਿਆ ਸੀ, ਮੇਰੇ ਉੱਥੇ ਦਿਮਾਗ ਸੀ ਰੱਖੇ ਹੋਏ। ਉਹ ਮੈਂ ਕਿਹਾ ਲੋਕੋ ਜੇ ਹੋਰ ਦੇਸ਼ ਤੇ ਪੰਜ ਚਾਰ ਪ੍ਰਗਟ ਕਰ ਲਏ, ਹਿੰਦੁਸਤਾਨ ਚ ਰੋਟੀ ਨਹੀਂ ਮਿਲਣੀ ਕਿਸੇ ਨੂੰ। ਤੁਸੀਂ ਕਦੇ ਉਹਨੂੰ ਵੀ ਯਾਦ ਕਰੋ ਜਿਹਦੀ ਬਦੌਲਤ ਤਿਲਕ ਤੇ ਜੰਜੂ ਕਾਇਮ ਰਿਹਾ ਵੀ ਮੈਂ ਫਿਰ ਉੱਥੇ ਪ੍ਰਚਾਰ ਚ ਮੇਰੇ ਕੋਲ ਇਹ ਗੱਲ ਕਹੀ ਹੋਊਗੀ, ਭਾਵੇਂ ਗੁੱਸਾ ਵੀ ਕਰਿਆ ਹੋਵੇ ਕਿਸੇ ਨੇ। ਮੈਂ ਕਿਹਾ ਦੁੱਧ ਪੀਣ ਵਾਸਤੇ ਤਾਂ ਗਣੇਸ਼ ਜੀ ਆ ਗਏ, ਜਦੋਂ ਤਿਲਕ ਜੰਜੂ ਲੈਂਦੇ ਸੀ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਰਹਿ ਗਏ ਸੀ, ਵੀ ਇਹ ਕੀ ਹੁੰਦੇ ਨਿਆਂ ਕੀ ਆ ਤੁਹਾਡਾ, ਇਹ ਕੀ ਗੱਲ ਹੈ? ਉਹ ਕਾਰਨ ਕਿ ਗਿਆਨ ਹੀਨ ਅਗਿਆਨ ਪੂਜਾ, ਅੰਧ ਵਰਤਾਰਾ ਪਾਉ ਪੂਜਾ। ਗੁਰਬਾਣੀ ਦਾ ਠੀਕ ਹੈ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸ਼ਵ ਹੈ, ਪਰ ਗੁਰਬਾਣੀ ਦੇ ਅੱਖਰ ਅੱਖਰ ਚੋਂ ਜੋ ਪ੍ਰਕਾਸ਼ ਪੈ ਰਿਹਾ ਸਾਡੇ ਅੰਧਕਾਰ ਨੂੰ ਦੂਰ ਕਰਨ ਵਾਸਤੇ ਉਹਨੂੰ ਵਿਚਾਰਨਾ, ਆਪਣੇ ਅੰਦਰ ਦਾ ਅਗਿਆਨ ਦੂਰ ਕਰਨ ਵਾਸਤੇ ਵਿਚਾਰ ਕਰਨਾ। ਗਿਆਨੀ ਚੰਨਣ ਸਿੰਘ ਜੀ ਆਏ ਉੱਥੇ ਕਥਾ ਕਰਨ ਵਾਸਤੇ ਮਸਤੂਆਂ ਨੇ, ਤੇ ਨੇਕ ਲੰਗ ਨੇ ਸੋਚਿਆ ਵੀ ਜੇ ਮਸਤੂਆਂ ਨੇ ਜਾ ਕੇ ਮੈਂ ਆਪਣੀ ਧਾਂਕ ਜਮਾ ਲਈ ਫਿਰ ਮੈਂ ਕਾਮਯਾਬ ਹੈ। ਤੇ ਉਹ ਲੈ ਕੇ ਇੱਧਰ ਉੱਧਰ ਦੇ ਸ਼ਬਦ ਪ੍ਰਚਾਰ ਕਰਦਾ ਸੀ ਕਿ ਆਹ ਦੇਖੋ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਉਹ ਮੈਂ ਸਾਬਤ ਆਪਣੇ ਹੱਥ, ਚਾਰ ਲਿਖਾਰੀ ਲਾਏ ਹੋਏ ਚਾਰ, ਜਿਹੜਾ ਕੁਛ ਉਹ ਮਗਜ ਬੋਲਦਾ ਸੀ ਨਾ ਅਵਾ ਤਵਾ ਲਿਖਾਰੀ ਲਿਖਦੇ ਸੀ ਉਹਨੂੰ, ਫਲਾਣਾ ਸਿੰਘ ਆਏ ਨੀ ਹੋਏ, ਚਾਹ ਲਿਆਏ ਨੀ ਹੋਏ, ਐਂ ਕਰਦੇ ਪਏ ਜੀ ਮਗਜ ਮਾਰਦਾ ਸੀ, ਹੋਰ ਕਿਹੜਾ ਪਿਆਰਾ ਸੁਧ ਦੇਖੇ ਨੀ ਜਿਹੜਾ ਮਗਜ ਪ੍ਰਾਣ ਬਣਾਇਆ ਹੋਇਆ, ਮੇਰੇ ਕੋਲ ਸਾਰਾ ਰੱਖਿਆ ਹੋਇਆ ਰਿਕਾਰਡ ਦਿੱਤਾ ਉਹਦੇ। ਗੁਰੂ ਨਾਨਕ ਸਾਹਿਬ ਜੀ ਦੀ ਜਿਵੇਂ ਸਾਖੀ ਹੈ ਨਾ ਜਨਮ ਸਾਖੀ, ਉਹਦੇ ਚ ਲਿਖਿਆ ਹੁੰਦਾ ਵੀ ਸਾਖੀ ਮੱਕੇ ਕੀ ਚੱਲੇ, ਇਹ ਪਿਆਰਾ ਸਿੰਘ ਭਨਿਆਰੇ ਵਾਲੇ ਦੀ ਸਾਖੀ ਚੱਲਦੀ ਹੈ, ਸਾਖੀ ਮਨਜੀਤ ਕੌਰ ਕੀ ਚੱਲੀ, ਚਾਰ ਵਾਰੀ ਮਨਜੀਤ ਕੌਰ ਦੀ ਸਾਖੀ ਲਿਖੀ ਪਈ ਹੈ। ਤੇ ਇਹ ਕਹਿੰਦੇ ਵੀ ਸਤਿਗੁਰ ਕੀ ਰੀਸ ਹੈ ਹੋਰ ਕੱਚ ਵਿੱਚ ਬੋਲਦੇ, ਸਤਿਗੁਰ ਦੀ ਰੀਸ ਜਿਹੜੀ ਹੈ ਵੀ ਨਹੀਂ ਭਾਈ ਰੀਸਾਂ ਕਰੇ ਤੇ ਨਾਲੀਆਂ, ਉਹ ਰਾੜੇ ਵਾਲੇ ਮਹਾਂਪੁਰਸ਼ਾਂ ਦੀਆਂ ਰੀਸਾਂ ਕਰਨ ਵਾਸਤੇ ਬਾਜਦੇ ਚਿੱਟੇ ਜੇ ਸਾਰਿਆਂ ਨੇ ਲੈ ਲਏ, ਪਰ ਉਹ ਉਹਨਾਂ ਦੀ ਕਮਾਈ ਉਹਨਾਂ ਦਾ ਜੀਵਨ ਔਖੀ ਬਾਤ ਕੱਲ ਨਾ ਉਹਨਾਂ ਦੀ। ਸੋ ਇਉਂ ਸਾਧ ਸੰਗਤ ਬਾਬਾ ਨੰਦ ਸਿੰਘ ਜੀ ਕਿਲੇਰ ਵਾਲੇ 12:20 ਤੇ ਉੱਠਣ ਦਾ ਸੰਤ ਸਿਆਹ ਵਾਲਿਆਂ ਦਾ ਸਾਰੀ ਉਮਰੇ ਨਿਯਮ ਰਿਹਾ ਬਾਬਾ ਬਿਆਨ ਸਿੰਘ ਜੀ ਨੂੰ, 21 ਨਹੀਂ ਜਾਣ ਹੁੰਦੇ 12:20 ਤੇ ਉੱਠੇ। ਸੋ ਇਉਂ ਸਾਧ ਸੰਗਤ ਗਿਆਨੀ ਚੰਨਣ ਸਿੰਘ ਜੀ ਉੱਤੇ ਆਏ, ਕਹਿੰਦੇ ਗਿਆਨੀ ਜੀ ਇੱਥੇ ਤਾਂ 500 ਬੰਦਾ ਉਹਦੇ ਨਾਲ ਸ਼ਸਤਰਧਾਰੀ, ਹੁਣ ਬੋਲੇ ਕੌਣ ਉਹਦੇ ਮੂਹਰੇ, ਨੇਕ ਲੰਗ ਦੀ ਤਾਂ ਧਾਮ ਗਾ ਕੇ ਜਾਣੀ, ਜਦੋਂ 500 ਮੂਰਖ ਉਹਦੇ ਨਾਲ ਹੈ, ਜੇ ਕੋਈ ਮਾੜਾ ਜਾ ਬੋਲੂਗਾ ਉਹਨੇ ਜਦੇ ਉਂਗਲਾ ਕੱਢ ਕੇ ਜਾਣਾ। ਤੇ ਗਿਆਨੀ ਚੰਨਣ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਇਹਦੇ ਨਾਲ ਕੋਈ ਗੱਲਬਾਤ ਕਰੋ, ਵੀ ਬੜੀ ਤਾਂ ਗੁਰੂ ਘਰ ਦੀ ਬੇਅਦਬੀ ਵਾਲੀ ਬਾਤ ਹੈ, ਇਹ ਮਸਮਾਣਿਆ ਬੜਿਆ, ਇਹ ਕਹਿਣ ਕੇ ਗਿਆਨੀ ਜੀ ਕਹਿੰਦੇ ਕੋਈ ਚਿੰਤਾ ਨਾ ਕਰੋ। ਗਿਆਨੀ ਜੀ ਨੇ ਫਿਰ ਉਹਦੇ ਨਾਲ ਨੇਕ ਲੰਗ ਸਾਹਿਬ ਨਾਲ ਗੱਲ ਕੀਤੀ, ਕਹਿੰਦੇ ਜੀ ਤੁਸੀਂ ਇਹਨੂੰ ਦੱਸੋ ਵੀ ਆਪਣੇ ਆਪ ਨੂੰ ਨੇਕ ਲੰਗ ਪਾਉਂਦੇ ਹੋ ਤੁਸੀਂ ਰੱਬੀ ਅਵਤਾਰ, ਬਈ ਮੈਂ ਸਿੱਖ ਧਰਮ ਦੇ ਜਿਹੜੇ ਕੇਂਦਰੀ ਅਸਥਾਨ ਪੰਜ ਤਖ਼ਤ ਉਹਨਾਂ ਚੋਂ ਇੱਕ ਤਖ਼ਤ ਤੇ ਮੈਨੂੰ ਡਿਊਟੀ ਮਿਲੀ ਵੀ ਅੱਜ ਮਾਣਾ ਜਾ ਸਿੱਖ ਹੈ ਮੈਂ ਗੁਰੂ ਦਾ, ਵੀ ਮੇਰੇ ਵਰਗਾ ਪ੍ਰਚਾਰਕ ਤੁਹਾਨੂੰ ਸਸਤਾ ਔਰ ਵਧੀਆ ਪ੍ਰਚਾਰਕ ਨਹੀਂ ਜ਼ਿੰਦਗੀ 'ਚ ਮਿਲਣਾ, ਜੇ ਤੁਸੀਂ ਮੈਨੂੰ ਤਸੱਲੀ ਕਰਾਓ ਦੋ ਵੀ ਤੁਸੀਂ ਅਵਤਾਰ ਹੋ, ਮੈਂ ਮੁਫ਼ਤ ਪ੍ਰਚਾਰਕ ਹੂੰ ਸਾਰੀ ਉਮਰ ਤੁਹਾਡਾ, ਔਰ ਮੇਰੇ ਕਹਿਣ ਦਾ ਪ੍ਰਭਾਵ ਇਹ ਜਿਹਾ ਹੋਊਗਾ ਹਜ਼ਾਰਾਂ ਸਿੱਖ ਆਪਣੇ ਆਪ ਮੰਨਣਗੇ ਤੁਹਾਨੂੰ, ਇਸ ਕਰਕੇ ਮਿਹਰਬਾਨੀ ਕਰੋ ਵੀ ਅਵਤਾਰਾਂ ਦੇ ਵਿੱਚ ਸ਼ਕਤੀ ਹੁੰਦੀ ਹੈ, ਮੈਂ ਤੁਹਾਡੀ ਸ਼ਕਤੀ ਪਰਖਣੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਹਸਨ ਅਵਤਾਰ ਗਏ, ਗੁਰੂ ਨਾਨਕ ਸਾਹਿਬ ਜੀ ਪਹਾੜੀ ਇਲਾਕੇ ਦੇ ਵਿੱਚ ਗਏ, ਬੜੀ ਕਧਾਰੀ ਦੇ ਅਸਥਾਨ ਤੇ ਪਹੁੰਚੇ, ਮਰਦਾਨੇ ਨੂੰ ਪਾਣੀ ਪਿਆਉਣ ਦੀ ਥਾਂ ਤੇ ਵੱਡਾ ਇੱਕ ਪੱਥਰ ਰੋੜ ਦਿੱਤਾ, ਇਹ ਸਾਖੀ ਸੁਣੀਆਂ ਨੇ ਕਲੰਗ ਸਾਹਿਬ, ਉਹ ਕਹਿੰਦਾ ਹਾਂ ਸੁਣੀਆਂ, ਕਹਿੰਦੇ ਫਿਰ ਗੁਰੂ ਸਾਹਿਬ ਜੀ ਨੇ ਪੰਜਾ ਲਾ ਕੇ ਪੱਥਰ ਰੋਕਿਆ ਤੇ ਹੁਣ ਤੱਕ ਪੰਜਾ ਸਾਹਿਬ ਗੁਰਦੁਆਰਾ ਹੈ, ਵੀ ਮੈਂ ਬਾਹਰ ਤਾਂ ਗੱਲ ਨਹੀਂ ਕਰਨੀ, ਵੀ ਇੰਨੀ ਕੁ ਗੱਲ ਹੈ ਵੀ ਜਿੱਥੇ ਤੂੰ ਹੁਣ ਇੱਥੇ ਬੈਠਾ ਹੈ ਉੱਥੇ ਲਾਗ ਹੀ ਕੋਠਾ ਸੀ। ਗਿਆਨੀ ਚੰਨਣ ਸਿੰਘ ਕਹਿਣ ਲੱਗਾ ਵੀ ਸਿੰਘਾਂ ਨੂੰ, ਕਹਿੰਦੇ ਭਾਈ ਸਿੰਘੋ ਐਂ ਕਰੋ ਇਹ ਚੱਕੀ ਦਾ ਪੁੜ ਪਿਆ ਨਾ, ਆਹ ਪੈ ਹੱਥ ਕਰਕੇ ਕਹਿੰਦਾ ਗਿਆਨੀ, ਆਹ ਜਿਹੜਾ ਪੁੜ ਪਿਆ ਚੱਕੀ ਦਾ ਇਹ ਚਾੜ ਲਓ ਉੱਪਰ ਕੋਠੇ ਦੇ, ਨੇਕ ਲੰਗ ਦੇ ਉੱਤੇ ਛੱਡ ਦੋ, ਜੇ ਤਾਂ ਹੋਇਆ ਅਵਤਾਰ ਤਾਂ ਹੱਥ ਲਾ ਕੇ ਰੋਕ ਦੂ, ਨਹੀਂ ਫਿਰ ਨੇਕ ਲੰਗ ਦਾ ਕੰਮ ਇੱਥੇ ਟੰਟਾ ਖਤਮ ਮੁੱਕ ਜੂ ਹੈ ਇੱਥੇ ਅੱਜ। ਨੇਕ ਲੰਗ ਸਾਹਿਬ ਦਾ ਉਹਦੇ ਵੇਲੇ ਮੱਥਾ ਲੈ ਕੇ ਰੱਖ ਗਏ ਸੀ ਮਾਸੂ ਵਾਲੇ ਤੋਂ, ਐ ਗਿਆਨੀ ਦੇ ਵਿੱਚ ਬਹੁਤ ਚੰਗੀ ਇੱਕ ਸੂਝ ਬੂਝ ਵੀ ਸੀ, ਕਈ ਵਾਰ ਨੇ ਵੱਡੇ ਮਹਾਂਪੁਰਸ਼ਾਂ ਦੇ ਨਾਲ ਚਰਚਾ ਕਰਦਾ, ਪਰ ਮਹਾਂਪੁਰਸ਼ਾਂ ਦਾ ਸੁਭਾਅ ਸੀ, ਉਹ ਕਹਿੰਦੇ ਸੀ ਗਿਆਨੀ ਜੀ ਤੂੰ ਵੱਡਾ ਵਿਦਵਾਨ ਹੈ ਭਾਈ, ਉਹ ਆਪਣਾ ਭਜਨ ਦਾ ਸਿਮਰਨ ਦਾ ਸਮਾਂ ਨਹੀਂ ਸੀ ਪਾਉਣਾ ਚਾਹੁੰਦੇ, ਸੰਤ ਨਹੀਂ ਸੀ ਵੱਡੇ ਚਰਚਾ ਕਰਦੇ ਕਿਸੇ ਨਾਲ, ਤੇ ਗਿਆਨੀ ਚੰਨਣ ਸਿੰਘ ਜੀ ਗੁਰਨਿਆਂ ਵਾਲੇ ਦੇ ਇੱਕ ਵਿਦਿਆਰਥੀ ਹੋਏ ਗਿਆਨੀ ਲਾਲ ਸਿੰਘ ਪੱਖਾਂ ਤੋਂ ਮਨਾਖੇ ਸੀ। ਫਤਿਹਗੜ੍ਹ ਸਾਹਿਬ ਹੈੱਡ ਰਾਗੀ ਰਹੇ ਸਾਡੇ ਉੱਥੇ ਗੁਆਂਢ ਵਿੱਚ ਸ਼ਹੀਦਾਂ ਦੇ ਪਾਵਨ ਸਥਾਨ ਨੇ, ਉਹ ਉੱਥੇ ਹੈੱਡ ਰਾਗੀ ਸੀ। ਪਰ ਜਦੋਂ ਕਿਤੇ ਗਿਆਨੀ ਜੀ ਹੈੱਡ ਗ੍ਰੰਥੀ ਸਾਹਿਬ ਗਏ ਹੁੰਦੇ ਸੀ, ਉਹ ਕਥਾ ਬੜੀ ਹੋਣੀ ਕਰਦਾ ਸੀ। ਮੈਂ ਕਿਹਨੂੰ ਪੁੱਛਿਆ, ਮੈਂ ਭਾਈ ਲਾਲ ਸਿੰਘ ਵੀ ਅੱਖਾਂ ਚਲੋ ਕਰਮਾਂ ਦੀ ਬਾਤ ਹੈ ਵੀ ਨਾ ਹੋਣੀਆਂ, ਪਰ ਤੇਰੇ ਕੋਲ ਗੁਣ ਉਹ ਹੈ ਜਿਹੜਾ ਅੱਖਾਂ ਵਾਲਿਆਂ ਕੋਲ ਨਹੀਂ ਸੀ। ਤੂੰ ਇੰਨੀ ਮਿਹਨਤ ਕਿਵੇਂ ਕੀਤੀ ਹੋਈ ਸੱਜਣਾ? ਕਹਿੰਦਾ ਜੀ ਗਿਆਨੀ ਗੁਰਨਿਆਂ ਵਾਲੇ ਚੰਨਣ ਸਿੰਘ ਜੀ ਉਹਨਾਂ ਦੀ ਕਿਰਪਾ, ਮੈਂ ਉਹਨਾਂ ਦਾ ਸ਼ਗਿਰਦ ਹਾਂ ਜੀ। ਮੈਂ ਕਿਹਾ ਵੀ ਉਹਨਾਂ ਦਾ ਬੜਾ ਪੰਥ ਜਿੰਨਾ ਹੈ, ਬੜੇ ਸੰਤਾਂ ਕੋਲ ਵੀ ਆਉਂਦਾ ਸੀ। ਬਈ ਤੂੰ ਐਂ ਕਰ, ਗਿਆਨੀ ਦੀ ਕੋਈ ਮੈਨੂੰ ਬਾਤ ਸੁਣਾ ਜਿਹੜੀ ਕੋਈ ਬਹੁਤ ਕੀਮਤੀ ਗੱਲ ਹੋਵੇ ਉਹਨਾਂ ਦੇ ਜੀਵਨ। ਕਹਿੰਦਾ ਜੀ ਫਿਰ ਸੱਚੀ ਗੱਲ ਜਿਹੜੀ ਹੋਈ ਵੀ ਮੈਂ ਤੁਹਾਨੂੰ ਉਹ ਸੁਣਾ ਦਿੰਦਾ। ਇਹਦੇ ਵਿੱਚੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਵੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੇਵਲ ਮੱਥੇ ਟੇਕਣ ਤੱਕ ਹੀ ਸੀਮਿਤ ਰਹੇ, ਕੇਵਲ ਜ਼ਬਾਨ ਨਾਲ ਹੀ ਬਾਣੀ ਪੜ੍ਹਦੇ ਰਹੇ ਕਿ ਅੰਦਰ ਅਸਰ ਹੋਇਆ ਹੀ ਨਾ, ਤਾਂ ਫਿਰ ਘਾਟਾ ਕਿੱਡਾ ਵਾ ਹੋਊਗਾ ਜਿਹਾ ਜਿਹਾ ਗਿਆਨੀ ਨੂੰ ਪਿਆ। ਸਿੱਖ ਪੰਥ ਦੇ ਮੰਨੇ ਪ੍ਰਮੰਨੇ ਗਿਆਨੀ ਸਿੰਘ ਸਾਹਿਬਾਨ, ਗਿਆਨੀ ਚੰਨਣ ਸਿੰਘ, ਪੰਥ ਹੀਰਾ ਰਤਨ ਦਾ ਖਿਤਾਬ, ਗਿਆਨੀ ਲਾਲ ਸਿੰਘ ਜੀ ਕਹਿੰਦੇ ਜੀ ਇੱਕ ਦਿਨ ਐਸਾ ਹੋਇਆ ਕਿ ਗਿਆਨੀ ਚੰਨਣ ਸਿੰਘ ਆਪਣੇ ਕਥੇ ਆਪਣੇ ਕਥਾ ਵਾਚ ਰਿਹਾ ਸੀ ਕਮਰੇ ਦੇ ਅੰਦਰ, ਕਮਰਾ ਬੰਦ ਕੀਤਾ ਹੋਇਆ ਕਿਉਂਕਿ ਅਸੂਲ ਹੈ ਕਥਾ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਜਿਹੜੇ ਨੇ ਉਹਨਾਂ ਅਰਥਾਂ ਨੂੰ ਦੇਖਣਾ ਵੀ ਅਰਥ ਦੀ ਸਹੀ ਲੜੀ ਕਿੱਥੋਂ ਜੁੜਦੀ ਹੈ, ਕਿਹੜਾ ਅਰਥ ਕਿਹੜੀ ਭਾਸ਼ਾ ਦਾ ਹੈ, ਇਹ ਜ਼ਰੂਰ ਵਿਚਾਰ ਲੈਣਾ ਚਾਹੀਦਾ ਚਾਹੇ ਕੋਈ ਕਿੱਡਾ ਹੀ ਗਿਆਨੀ ਹੋਵੇ। ਗੁਰੂ ਬਹੁਤ ਵੱਡਾ ਸਮਰੱਥ ਹੈ, ਮੇਰੀ ਮਤ ਥੋਰੀ ਰਾਮ, ਕਦੇ ਆਪਣੀ ਅਕਲ ਤੇ ਵਿਸ਼ਵਾਸ ਨਾ ਕਰੇ, ਬੇਨਤੀ ਕਰਕੇ ਕਰੇ। ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਇਹ ਨਿਸ਼ਚਾ ਸੀ ਵੀ ਕਥਾ ਕਰਨ ਵਾਲਾ ਇੱਕ ਘੰਟਾ ਪਹਿਲਾਂ ਆਪਣੀ ਜ਼ੁਬਾਨ ਨੂੰ ਤਾਲਾ ਲਾ ਲਵੇ, ਬੋਲੇ ਨਾ ਕਿਸੇ ਨਾਲ ਵੀ ਸੰਸਾਰੀ ਸ਼ੋਰ, ਜ਼ੁਬਾਨ ਬਿਨਾਂ। ਮੂਲ ਮੰਤਰ ਦਾ ਇੱਕ ਘੰਟਾ ਪਾਠ ਕਰਦਾ ਕਰਦਾ ਫਿਰ ਜ਼ੁਬਾਨ ਕਥਾ ਵਿੱਚ ਖੋਲੇ, ਜਿਹਨੇ ਕਥਾ ਕਰਨੀ ਉਹਦੇ ਵਾਸਤੇ। ਇਹ ਕੁਝ ਮਹਾਂਪੁਰਸ਼ਾਂ ਦੇ ਜੀਵਨ ਦਾ ਸਿਧਾਂਤ ਹੈ ਕਿ ਜਿਹਨੇ ਕਥਾ ਕਰਨੀ ਹੈ, ਜਿਹਨੇ ਕੀਰਤਨ ਕਰਨਾ ਹੈ, ਜਿਹਨੇ ਲੋਕਾਂ ਨੂੰ ਕਹਿਣਾ ਕਿ ਨਾਮ ਜਪੋ, ਉਹਨੇ ਪਹਿਲਾਂ 36 ਲੱਖ ਮੂਲ ਮੰਤਰ ਜਿਹੜਾ ਗਿਣ ਕੇ ਆਪਣੀ ਜ਼ਿੰਦਗੀ ਚ ਕਰ ਲੈਣਾ ਬਣਦਾ, 36 ਲੱਖ ਦਾ ਜਾਪ ਕਰਿਆ ਹੋਵੇ, ਫਿਰ ਉਹ ਹੋਰਾਂ ਨੂੰ ਕਹੇ ਵੀ ਨਾਮ ਜਪਿਆ ਕਰੋ, ਉਹਦਾ ਫਿਰ ਅਸਰ ਹੋਊਗਾ। ਕੁਛ ਕਰਨਾ ਕੁਝ ਨਹੀਂ, ਕਰਾਉਣ ਦਾ ਠੇਕਾ ਸਾਰਿਆਂ ਨੇ ਲਿਆ ਹੋਇਆ। ਇਸ ਕਰਕੇ ਫਿਰ ਬਾਤ ਬਣਦੀ ਨਹੀਂ। ਗਿਆਨੀ ਜੀ ਬੈਠੇ ਕਥਾ ਵਾਚਦੇ ਹੈ, ਬਹੁਤ ਵੱਡਾ ਖੜਾਕ ਧਰੂ ਦੇ ਕੇ ਆਵਾਜ਼ ਆਈ ਕਿ ਜਿਵੇਂ ਬੰਬ ਖੜ ਗਿਆ ਉਸਦਾ। ਗਿਆਨੀ ਜੀ ਨੇ ਅਨੁਮਾਨ ਲਾਇਆ ਬਈ ਕਈ ਵਾਰ ਜਹਾਜ਼ਾਂ ਦੇ ਨਾਲ ਇਸ ਤਰ੍ਹਾਂ ਦੀ ਇਹ ਸਰਕਾਰ ਵੱਲੋਂ ਇਹਨਾਂ ਨੂੰ ਪਰਮਿਸ਼ਨ ਮਿਲੀ ਹੁੰਦੀ ਹੈ, ਫੌਜ ਵਾਲੇ ਜਿਹੜੇ ਨੇ ਹਵਾਈ ਸੈਨਾ ਕਈ ਵਾਰੀ ਪ੍ਰੈਕਟਿਸ ਕਰਦੇ ਹੁੰਦੇ, ਫੋਕੇ ਫੈ ਰਹੇ ਹੁੰਦੇ ਨੇ, ਪਰ ਧਰਤੀ ਹਿਲਾ ਦਿੰਦੇ। ਉਹ ਖੜਕਾ ਇੰਨਾ ਸੀ ਕੰਧਾਂ ਹਿੱਲ ਗਿਆ, ਗਿਆਨੀ ਰੱਖ ਕੇ ਬਾਹਰ ਨਿਕਲਿਆ। ਆਲਾ ਦੁਆਲਾ ਦੇਖਿਆ, ਉੱਪਰ ਦੇਖਿਆ ਕੁਛ ਨੀ, ਕੋਈ ਜਹਾਜ਼ ਨੀ, ਕੁਛ ਨੀ। ਨਾਲ ਦੇ ਵੀ ਪੁੱਛਦਾ, ਕਹਿੰਦਾ ਕਿਉਂ ਵੀ ਜਹਾਜ਼ ਉਸੀ ਤਾਂ ਚਲੂ, ਕਹਿੰਦੇ ਨਾਲ ਜੀ ਕੋਈ ਜਹਾਜ਼ ਨੀ, ਕੀ ਗੱਲ ਹੋਗੀ? ਕਹਿੰਦੇ ਖੜਕਾ ਤੈਨੂੰ ਨੀ ਸੁਣਿਆ? ਕਹਿੰਦਾ ਨਾ ਜੀ, ਤਾਂ ਕੋਈ ਵਰਤਾ ਨਹੀਂ। ਖੜਕਾ ਸੁਣਿਆ ਕੱਲੇ ਗਿਆਨੀ ਨੂੰ, ਕੰਧਾਂ ਹਿਲਦੀਆਂ ਦਿਖੀਆਂ ਕੱਲੇ ਗਿਆਨੀ ਨੂੰ। ਦੇਖੋ ਅਸਰਜ ਬਾਤ ਕਰਨਾ, ਇਹ ਤਾਂ ਹੋਰ ਨੂੰ ਵੀ ਸੁਣਦਾ। ਗਿਆਨੀ ਮੁੜ ਕੇ ਆ ਕੇ ਫਿਰ ਇਹਨੇ ਨੂੰ ਫੇਰ ਦੁਆਰੇ ਖੜਾਕ ਹੋ ਗਿਆ, ਅੱਗੇ ਨਾਲੋਂ ਖੜਾਕ ਜ਼ੋਰਦਾਰ ਹੋਇਆ, ਤੇ ਖੜਾਕ ਜਿਹੜਾ ਹੋਇਆ ਉਹ ਬਿਲਕੁਲ ਲਾਗੇ ਹੋਇਆ, ਅੱਗੇ ਤਾਂ ਅਸੀਂ ਵੀ ਦੂਰ ਹੋਇਆ, ਬੂਹੇ ਤੇ ਹੀ ਹੋ ਗਿਆ। ਗਿਆਨੀ ਤਾਂ ਘਬਰਾ ਗਿਆ, ਕਿਹਾ ਵੀ ਇਹ ਹੋ ਕੀ ਰਿਹਾ? ਅਜੇ ਉੱਠਣੇ ਲੱਗਿਆ ਇਹਨੇ ਨੂੰ ਇੱਕ ਬਿਜਲੀ ਵਰਗੀ ਨਾ, ਜਿਵੇਂ ਬੱਦਲ ਚੋਂ ਤਾਰ ਜੀ ਹੁੰਦੀ ਹੈ ਬਰੀਕ, ਐ ਗਿਆਨੀ ਦੇ ਕਮਰੇ ਦੇ ਵਿੱਚ ਆ ਗਈ ਤੇ ਉਹ ਇੱਕ ਉਹਦਾ ਫਿਰ ਐ ਗੋਲਾ ਬਣ ਗਿਆ, ਉਹ ਗੋਲਾ ਇਸ ਤਰ੍ਹਾਂ ਘੁੰਮਦਾ ਹੈ ਹੌਲੀ ਹੌਲੀ ਐ ਜਿੱਧਰੋਂ ਜਾਂਦਾ ਗਿਆਨੀ ਨਾਲ ਇਹ ਅੱਖਾਂ ਐਂ ਦਿਖੀਆਂ ਨੇ ਪਜ਼ਲ ਹੋ ਗਿਆ ਗਿਆਨੀ ਵੀ ਇਹ ਹੋ ਕੀ ਗਿਆ ਆਹ ਗੋਲਾ ਕੀ ਆ ਗਿਆ ਜਿਹੜਾ ਅੰਦਰ ਵੜ ਗਿਆ ਸੀ ਗਿਆਨੀ ਸਮਝਣਾ ਚਾਹੁੰਦਾ ਸੀ ਪਰ ਸਮਝ ਦੇ ਵਿੱਚ ਬਾਤ ਆਈ ਨਾ ਜਿਹੜਾ ਗਿਆਨੀ ਬੜੇ ਬੜੇ ਹਿੰਦੂਆਂ ਦੇ ਆਚਾਰੀਆਂ ਨੂੰ ਲਾਜਵਾਬ ਕਰ ਦਿੰਦਾ ਸੀ ਤੇ ਅੱਜ ਰੱਬ ਨੇ ਮਾੜਾ ਜਿਹਾ ਕ੍ਰਿਸ਼ਮਾ ਲਿਖਾਇਆ ਤੇ ਗਿਆਨੀ ਕੱਖ ਦਾ ਬਣਾ ਰਿਹਾ ਉਹ ਕ੍ਰਿਸ਼ਮੇ ਦੇ ਉੱਤੇ ਅਕਲ ਕੰਮ ਕਰਨ ਤੋਂ ਹਟ ਗਈ ਫਿਰ ਉਹ ਗੋਲਾ ਟੇਕ ਕੇ ਸਾਹਮਣੇ ਖੜ ਗਿਆ ਉਸ ਪ੍ਰਕਾਸ਼ਮੇ ਗੋਲੇ ਦੇ ਵਿੱਚੋਂ ਆਵਾਜ਼ ਆ ਗਈ ਦੇ ਕੋਈ ਨਹੀਂ ਪ੍ਰਕਾਸ਼ ਰੂਪ ਗੋਲੇ ਚੋਂ ਆਵਾਜ਼ ਆਈ ਕਹਿੰਦੇ ਗਿਆਨੀ ਜੀ ਸ਼ਬਦ ਨਹੀਂ ਹੈ ਨਾਲ ਜਿੰਨੇ ਅੱਖਰ ਉਹਨੇ ਦੱਸੇ ਮੈਂ ਉਹੀ ਕਹਿਣਾ ਚਾਹੁੰਦਾ ਤੁਹਾਨੂੰ ਕੋਲੋਂ ਵਧਾ ਕੇ ਕਹਾਂ ਠੀਕ ਨਹੀਂ ਹੋ ਨਹੀਂ ਗਿਆਨੀ ਕਿਹਾ ਵੀ ਫਿਰ ਹੋਰ ਡਰ ਗਿਆ ਵੀ ਹੁਣ ਤਾਂ ਭੱਜ ਕੇ ਵੀ ਨਹੀਂ ਕਿਤੇ ਜਾ ਸਕਦਾ ਵੀ ਇਹ ਆਫਤ ਕੀ ਆ ਪਈ ਵੀ ਇਹ ਤਾਂ ਸਮਝ ਤੋਂ ਬਾਹਰ ਹੋ ਗਈ ਗੱਲ ਕਿਹਦਾ ਮੇਰਾ ਨਾਂ ਲੈ ਕੇ ਕਹਿੰਦੇ ਗਿਆਨੀ ਤੂੰ ਮੈਨੂੰ ਸਮਝਣਾ ਚਾਹੁੰਦਾ ਕਿ ਮੈਂ ਕੌਣ ਫਿਰ ਗਿਆਨੀ ਨੂੰ ਥੋੜੇ ਜਿਹੇ ਸਾਹ ਸਾਹ ਪਏ ਕਹਿੰਦੇ ਹਾਂਜੀ ਮੈਂ ਸਮਝਣਾ ਚਾਹੁੰਦਾ ਕਹਿੰਦੇ ਤੇਰੀ ਸਮਝ ਚ ਆਉਣ ਵਾਲਾ ਨਹੀਂ ਹੈ ਮੈਂ ਦੂਆ ਬਚਨ ਇਹ ਸੀ ਤੇਰੀ ਸਮਝ ਚ ਨਹੀਂ ਆ ਸਕਦਾ ਕਹਿੰਦੇ ਜੀ ਕਿਰਪਾ ਕਰਕੇ ਇੰਨਾ ਕੁ ਦੱਸ ਦਿਓ ਵੀ ਤੁਸੀਂ ਹੈ ਕੌਣ ਆਵਾਜ਼ ਆਉਂਦੀ ਹੈ ਸ਼ਕਲ ਕੋਈ ਨਹੀਂ ਕਹਿੰਦੇ ਮੈਂ ਉਹੀ ਹੈ ਜਿਹਦੀ ਵਿਆਖਿਆ ਸਾਰੀ ਉਮਰ ਕਰਦਾ ਰਿਹਾ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਰ ਤੇ ਪ੍ਰਭ ਭਿੰਨ ਮੈਨੂੰ ਮੁਸਲਮਾਨ ਅੱਲਾ ਕਹਿੰਦੇ ਨਾ ਤੇ ਹਿੰਦੂ ਰਾਮ ਕਹਿੰਦੇ ਨਾ ਤੁਸੀਂ ਆਪਣੀ ਬੋਲੀ ਚ ਵਾਹਿਗੁਰੂ ਕਹਿੰਦੇ ਹੋ ਭਾਈ ਮੈਂ ਉਹ ਹਾਂ ਫਿਰ ਗਿਆਨੀ ਪਹਿਲੇ ਦਿਨ ਜ਼ਿੰਦਗੀ ਚ ਪਹਿਲੇ ਦਿਨ ਅੱਖਾਂ ਭਰ ਕੇ ਰੋਇਆ ਗਿਆਨੀ ਚੰਨਣ ਸਿੰਘ ਮਨ ਇਕਾਗਰ ਹੋ ਗਿਆ ਕਹਿੰਦਾ ਮੇਰੇ ਰੱਬਾ ਫਿਰ ਤੂੰ ਸਾਹਮਣੇ ਹੋ ਕੇ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦਾ ਇਹ ਮੇਰੇ ਨਾਲ ਕਹਿੰਦੇ ਦਰਸ਼ਨਾਂ ਦੇ ਲੈ ਕੇ ਨਹੀਂ ਆਈ ਮੈਂ ਤੈਨੂੰ ਦਰਸ਼ਨ ਦੇਣ ਨਹੀਂ ਆਇਆ ਮੈਂ ਸਿਰਫ ਇਸ ਗੱਲ ਲਈ ਆਇਆ ਕਿ ਤੂੰ ਸਾਰੀ ਜ਼ਿੰਦਗੀ ਮੇਰਾ ਜਸ ਕਰਦਾ ਰਿਹਾ ਗੁਰਬਾਣੀ ਪੜ੍ਹੀ ਗੁਰਬਾਣੀ ਮੇਰਾ ਰੂਪ ਹੈ ਪਰ ਗਿਆਨੀ ਤੂੰ ਲੋਕਾਂ ਨੂੰ ਉਪਦੇਸ਼ ਦਿੰਦਾ ਰਿਹਾ ਤੇ ਆਪ ਅਮਲ ਨਹੀਂ ਕੀਤਾ ਤੂੰ ਸਾਰੀ ਜ਼ਿੰਦਗੀ ਸਿਮਰਨ ਨਹੀਂ ਕੀਤਾ ਇਕੱਲਾ ਗਿਆਨ ਹੀ ਘੁੱਟਿਆ ਤੈਂ ਜਿਹੜੀ ਸਿੱਖਿਆ ਲੋਕਾਂ ਨੂੰ ਦਿੱਤੀ ਹੈ ਤੂੰ ਅਮਲ ਕੀਤਾ ਕਦੇ ਅੰਦਰ ਝਾਤ ਮਾਰਤਾ ਕੀ ਤੈਨੂੰ ਨਹੀਂ ਪਤਾ ਵੀ ਇਸ ਅਗੰਮੀ ਬਚਨਾਂ ਦੇ ਅੰਦਰ ਸਪਸ਼ਟ ਰੂਪ ਦੇ ਅੰਦਰ ਇਹ ਨਹੀਂ ਕਿਹਾ ਕਿ ਅਗਰ ਉਪਦੇਸ਼ ਆਪ ਨਾ ਕਰੇ ਤੂੰ ਕਦੇ ਵਿਚਾਰੇ ਨਹੀਂ ਹੈ ਗੱਲ ਲੈ ਹੁਣ ਤੇਰੇ ਤੇ ਸਮਾਂ ਆ ਗਿਆ ਮੈਂ ਆਪਣੀ ਲਾਜ ਰੱਖਣ ਵਾਸਤੇ ਆ ਖੇਡ ਪ੍ਰਗਟ ਕੀਤੀ ਹੈ ਤੈਨੂੰ ਦੱਸਣ ਵਾਸਤੇ ਕਿ ਗਿਆਨੀ ਤੇਰਾ ਅੰਤ ਸਮਾਂ ਬੜਾ ਮਾੜਾ ਹੈ ਬਸ ਇੰਨੀ ਗੱਲ ਦੱਸਣੀ ਸੀ ਤੈਨੂੰ ਮੈਂ ਤੈਨੂੰ ਦਰਸ਼ਨ ਦੇਣ ਨਹੀਂ ਆਇਆ ਤੇਰਾ ਅੰਤ ਸਮਾਂ ਬਹੁਤ ਮਾੜਾ ਹੈ ਤੇਰੇ ਅੰਤ ਸਮੇਂ ਨੂੰ ਦੇਖ ਕੇ ਲੋਕਾਂ ਦੇ ਦਿਲ ਲਹਿਲ ਜਾਣਗੇ ਸੱਜਣਾ ਤੇਰੀ ਮੌਤ ਬੜੀ ਮਾੜੀ ਹੋ ਗਈ ਹੈ ਹੁਣ ਮੌਤ ਇੱਕ ਐਸੀ ਚੀਜ਼ ਹੈ ਕਿ ਜਿਸ ਵੇਲੇ ਮੌਤ ਦੇ ਪੈਰਾਂ ਦਾ ਖੜਾਕ ਮਨੁੱਖ ਦੇ ਕੰਨਾਂ ਨੂੰ ਸੁਣ ਜਾਏ ਮਨੁੱਖ ਉਸੇ ਵੇਲੇ ਬਦਲ ਜਾਂਦਾ ਹੈ ਮੌਤ ਦੇ ਪੈਰਾਂ ਦਾ ਖੜਕਾ ਨਾ ਸੁਣਨ ਕਰਕੇ ਇਹਦੇ ਅੰਦਰੋਂ ਇੱਕ ਵਿਸ਼ਵਾਸ ਵਧਿਆ ਹੋਇਆ ਹੈ ਕਿ ਦੁਨੀਆਂ ਮਰਦੀ ਹੈ ਮੈਂ ਥੋੜ੍ਹੀ ਮਰਦਾ ਮੈਂ ਤਾਂ ਇੱਥੇ ਹੁੰਦਾ ਇਸੇ ਕਰਕੇ ਅਧਰਮੀ ਬਣਦਾ ਇਸੇ ਕਰਕੇ ਚੋਰ ਬਣਦਾ ਇਸੇ ਕਰਕੇ ਯਾਰ ਬਣਦਾ ਇਸੇ ਕਰਕੇ ਜਿੰਨੇ ਪਾਪ ਹੋ ਰਹੇ ਇਸੇ ਕਰਕੇ ਹੋ ਰਹੇ ਮੈਂ ਹਮੇਸ਼ਾ ਰਹੂੰਗਾ ਜਿਸ ਵੇਲੇ ਮੌਤ ਦਾ ਡਰ ਪੈਦਾ ਹੋ ਜਾਏ ਜਿਸ ਦਿਨ ਮਨੁੱਖ ਦੇ ਹਿਰਦੇ ਵਿੱਚ ਮੌਤ ਦਾ ਭੈ ਪੈਦਾ ਹੋਇਆ ਉਸੇ ਵੇਲੇ ਧਰਮ ਪੈਦਾ ਹੋਇਆ ਧਰਮ ਦਾ ਬੁਰਕਾ ਸਾਰੀ ਜ਼ਿੰਦਗੀ ਰੱਖੇ ਪਾ ਕੇ ਉਹ ਇੱਕ ਅਲੱਗ ਬਾਤ ਹੈ ਅੰਦਰ ਧਰਮ ਕੇ ਨੰਗ ਪੈਦਾ ਹੋਇਆ ਜਿਸ ਵੇਲੇ ਮਨੁੱਖ ਨੂੰ ਇਹ ਪਤਾ ਚੱਲ ਜਾਏ ਕਿ ਮੇਰੀ ਮੌਤ ਨਹੀਂ ਹੋਣ ਵਾਲੀ ਮੈਂ ਛੋਟੀ ਜਿਹੀ ਇਸ ਚੱਲ ਦੀ ਗੱਲ ਚ ਮਿਸਾਲ ਦੇਣੀ ਚਾਹੁੰਦਾ ਇਹ ਹਰਨਾਸ਼ ਜਿਹਦੇ ਕਾਰਨ ਹਰਨਾਸ ਪੈਦਾ ਹੋਇਆ ਇਹਦੀ ਸਾਖੀ ਨੂੰ ਮੈਂ ਸੁਣਾਉਣ ਲੱਗਾ। ਟੂਕ ਮਾਤਰ ਜਿਸ ਵੇਲੇ ਇਹਨੂੰ ਮੌਤ ਦਾ ਭੈ ਸੀ ਉਸ ਵੇਲੇ ਇੱਕ ਤਪੱਸਵੀ ਦੇ ਰੂਪ ਵਿੱਚ ਤਪੱਸਿਆ ਕਰਕੇ ਇਹਦੀ ਕੱਲੀ ਕੱਲੀ ਪੱਸਰੀ ਗਈ ਜਾ ਸਕਦੀ ਹੈ, ਇੰਨੀ ਸਾਧਨਾ ਕੀਤੀ, ਹੋਰ ਤਪ ਕੀਤਾ। ਜਦੋਂ ਪਰਮਾਤਮਾ ਪ੍ਰਗਟ ਹੋ ਗਿਆ, ਜਦੋਂ ਉਹਨੇ ਕਿਹਾ ਬ੍ਰਹਮੂ ਵਰ ਮੰਗ, ਜੋ ਵੀ ਮੰਗਦਾ ਹੈ, ਮੌਤ ਤੋਂ ਡਰਦਾ ਕਰ ਰਿਹਾ ਸੀ ਸਾਰਾ ਕੁਝ, ਕਹਿੰਦਾ ਜੀ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ। ਪਰਮਾਤਮਾ ਨੇ ਸੋਚਿਆ ਵੀ ਮੈਂ ਜਿਹੜੀ ਚੀਜ਼ ਬਣਾਈ ਹੈ ਉਹ ਖਤਮ ਕਰਨ ਵਾਸਤੇ ਬਣਾਈ ਹੈ, ਵੀ ਤਾਂ ਗੜਬੜ ਹੋ ਜਾਣੀ ਹੈ, ਉਹਦੀ ਰਸਨਾ ਤੋਂ ਉਲਟ ਪੁਲਟ ਕਰਾਤਾ ਸਾਰਾ। ਕਹਿੰਦਾ ਜੀ ਮੇਰੇ ਤੇ ਕਿਰਪਾ ਕਰੋ ਵੀ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ, ਕੌਲਿਆਂ ਦੇ ਆਦਮ ਕਹਿੰਦੇ ਵੀ ਮੈਂ ਮਰਾਂ ਹੀ ਨਾ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਸ਼ਸਤਰ ਨਾਲ ਮਰਾਂ ਨਾ ਅਸਤਰ ਨਾਲ ਮਰਾਂ, ਨਾ ਬੰਦੇ ਤੋਂ ਮਰਾਂ ਨਾ ਜਾਨਵਰ ਨਾਲ ਮਰਾਂ, ਬਹੁਤ ਕੁਝ 12 ਚੀਜ਼ਾਂ ਗਿਣਤੀਆਂ ਨੇ ਇਸ ਤਰ੍ਹਾਂ, ਤਸਾਸੂ ਤਸਾਸੂ ਨੇ। ਜਿਸ ਵੇਲੇ ਦੇਖਿਆ ਵੀ ਹੁਣ ਮੌਤ ਨਹੀਂ ਮੈਨੂੰ ਆ ਸਕਦੀ, ਰੱਬ ਆਪਣਾ ਕੀਤਾ ਵਚਨ ਕਦੇ ਮੋੜ ਨਹੀਂ ਸਕਦਾ, ਰੱਬ ਦਾ ਭੈ ਹੋ ਗਿਆ ਖਤਮ। ਹੁਣ ਕੀ ਵਿਗਾੜੂਗਾ ਰੱਬ ਮੇਰਾ? ਮੌਤ ਹੀ ਸੀ ਜਿਹੜੀ ਵਿਗਾੜਨ ਵਾਲੀ ਸੀ, ਉਸੇ ਰੱਬ ਦਾ ਸ਼ਰੀਕ ਬਣ ਕੇ ਕਹਿੰਦਾ ਲੋਕਾਂ ਨੂੰ ਰਾਮ ਛੱਡੋ, ਕਹੋ ਜਲੇ ਹਰਨਾਕਸ਼, ਥਲੇ ਹਰਨਾਕਸ਼, ਹੈਪੀ ਹਰਨਾਕਸ਼, ਹੋ ਸੀਪੀ ਹਰਨਾਕਸ਼। ਆਪਣਾ ਜਾਦੂ ਨੂੰ ਕਰਿਆ ਰੱਬ ਦਾ ਸ਼ਰੀਕ ਬਣ ਕੇ ਲੈ ਗਏ। ਕੀ ਹੋਇਆ ਸੀ? ਮੌਤ ਭੁੱਲੀ ਸੀ, ਉਹ ਤਾਂ ਕੁਛ ਨਹੀਂ ਹੋਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ, ਰੱਬ ਤੋਂ ਬੇਮੁਖ ਹੋਇਆ ਸੀ, ਬੇਮੁਖ ਪਕੜ ਪਛਾੜਿਆ। ਗੁਰੂ ਗ੍ਰੰਥ ਹੈ ਹਰਨਾਕਸ਼ ਨਖੀ ਵਿਦਾ ਲਿਆ। ਉਸ ਵੇਲੇ ਫਿਰ ਦੇਹਲੀ ਦੇ ਅੱਧਾ ਸਰੀਰ ਇੱਧਰ ਅੱਧਾ ਇੱਧਰ ਦੇਹਲੀ ਦੇ ਉੱਤੇ ਧਰ ਲਿਆ, ਕਹਿੰਦੇ ਹਰਨਾਕਸ਼ ਬਈ ਤੈਨੂੰ 12 ਵਰ ਦਿੱਤੇ ਨੇ ਮੇਰੇ। ਕਹਿੰਦੇ ਜੀ 12 ਵਰ ਤਾਂ ਮੈਂ ਲਏ ਸੀ ਐਸੇ ਤੋਂ ਡਰਦੇ ਮਾਰੇ, ਜਿਹੜਾ ਕੁਛ ਮੇਰੇ ਨਾਲ ਹੋਣ ਲੱਗਿਆ ਵੀ ਇਹ ਹੁਣ ਨਵਾਂ ਕੰਮ ਹੋਣ ਲੱਗਿਆ ਮੇਰੇ। ਕਹਿੰਦੇ ਨਵਾਂ ਨਹੀਂ, ਇਹ ਤਾਂ ਪੁਰਾਣਾ ਹੀ ਹੈ, ਸਭ ਨਾਲ ਹੋਣਾ ਇਹ। ਤੈਂ ਕਿਹਾ ਸੀ ਨਾ ਬੰਦੇ ਤੋਂ ਮਰਾਂ ਨਾ ਜਾਨਵਰ ਤੋਂ ਮਰਾਂ, ਦੇਖ ਤਾਂ ਮੈਂ ਬੰਦਾ ਕਿ ਜਾਨਵਰ ਹੈ, ਧਿਆਨ ਨਾਲ ਦੇਖਦਾ। ਕਹਿੰਦੇ ਜੀ ਅੱਧਾ ਹਿੱਸਾ ਸ਼ੇਰ ਦਾ, ਅੱਧਾ ਬੰਦੇ ਦਾ। ਕਹਿੰਦੇ ਬਸ ਠੀਕ ਹੈ, ਫਿਰ ਪਹਿਲਾ ਵਚਨ ਪੂਰਾ ਹੋ ਗਿਆ। ਹੁਣ ਦੇਖਦਾ ਵੀ ਅੰਦਰ ਹੈ ਕਿ ਬਾਹਰ ਹੈ? ਕਹਿੰਦੇ ਜੀ ਅੱਧਾ ਅੰਦਰ ਹੈ ਅੱਧਾ ਬਾਹਰ ਹੈ, ਵੀ ਅੰਦਰ ਬਾਹਰ ਤਾਂ ਕਿਸੇ ਨਹੀਂ ਜਾ ਸਕਦਾ। ਤੈਂ ਕਿਹਾ ਸੀ ਨਾ ਦਿਨੇ ਮੇਰਾ ਨਾ ਰਾਤ ਨੂੰ ਮੇਰਾ, ਦੇਖਦਾ ਰਾਤ ਤੱਕ ਦਿਨ ਹੈ, ਉਹ ਵੀ ਐਨ ਸੂਰਜ ਡੁੱਬਣ ਦਾ ਉਹ ਸਮਾਂ ਕਹਿਣ ਲੱਗੇ ਜੀ। ਵੀ ਇਸ ਤਰ੍ਹਾਂ ਦੇ ਸਾਰੇ ਵਰਾਂ ਤੋਂ ਕਹਿੰਦੇ ਵੀ ਸ਼ਸਤਰਾਸਤਰ ਤਾਂ ਨਹੀਂ ਕੋਈ ਨਹੀਂ, ਨੌਹਾਂ ਦੇ ਰਬੜ ਕੇ ਪੜ ਦਿੱਤਾ। ਕੰਸ, ਰਾਵਣ, ਹਰਨਾਕਸ਼ ਸਭ ਮੌਤ ਤੋਂ ਡਰਦੇ ਤਪੱਸਵੀ ਬਣੇ ਗਏ। ਜਦੋਂ ਮੌਤ ਦਾ ਭੈ ਚੁੱਕਿਆ ਗਿਆ, ਉਹਨੇ ਕਾਲ ਕਾਵੇ ਨਾਲ ਬੰਨਿਆ ਸੀ, ਹੋਰ ਕੀ ਸੀ, ਕਹਿੰਦਾ ਹੁਣ ਕਿਹੜਾ ਮਰਨਾ, ਸਿੱਧੇ ਹੀ ਰਾਮ ਦੇ ਨਾਲ ਮੱਥਾ। ਵੀ ਭਲਿਆ ਪੁਰਸ਼ਾ ਕਿਸੇ ਦੇ ਘਰ ਵਾਲੀ ਨੂੰ ਤਾਂ ਗਰੀਬ ਤੋਂ ਗਰੀਬ ਵੀ ਮਰ ਜਾਂਦਾ ਜਾਂ ਮਾਰ ਦਿੰਦਾ, ਜੇ ਉਹਦੀ ਇੱਜ਼ਤ ਨੂੰ ਹੱਥ ਪਏਗਾ ਉਹ ਤਾਂ ਅਵਤਾਰ। ਇਸ ਕਰਕੇ ਮੌਤ ਦਾ ਭੈ ਜਿਹਨਾਂ ਨੂੰ ਭੁੱਲਿਆ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣੀ ਕਾਜ ਸਵਾਰ ਨਹਾਰ। ਮੌਤ ਦਾ ਭੈ ਰੂਪਾਂਤਰ ਕਰ ਦਿੰਦਾ, ਪਰਿਵਰਤਨ ਲਿਆਉਣ ਵਾਲੀ ਸ਼ਕਤੀ ਹੀ ਮੌਤ ਦਾ ਡਰ, ਮੌਤ ਦਾ ਭੈ, ਉਹ ਸਾਨੂੰ ਰੱਬ ਦੇ ਨਾਲ ਜੁੜਦਾ। ਇਸ ਕਰਕੇ ਫਿਰ ਹੁਣ ਗਿਆਨੀ ਨੂੰ ਮਰਨ ਤੋਂ ਭੈ ਤਾਂ ਲੱਗਿਆ, ਕਿਉਂਕਿ ਮੌਤ ਸੁਣ ਲਈ ਹੈ ਕਿ ਗਿਆਨੀ ਤੇਰੀ ਮੌਤ ਵੀ ਉਹ ਕਹਿ ਰਿਹਾ ਜਿਹਨੇ ਸੰਸਾਰ ਸਾਜਿਆ ਕਿ ਤੇਰੀ ਮੌਤ ਬੜੀ ਭਿਆਨਕ ਹੈ। ਆਵਾਜ਼ ਆ ਰਹੀ ਹੈ ਮੇਰਾ ਘਰ ਚੋਂ, ਪ੍ਰਕਾਸ਼ ਹੈ, ਬਸ ਹੋਰ ਕੁਛ ਨਹੀਂ ਚੱਲਦਾ। ਫਿਰ ਇਹਨੇ ਰੋ ਕੇ ਕਿਹਾ ਕਿ ਮੇਰੇ ਪਰਮਾਤਮਾ, ਤੈਨੂੰ ਸ਼ਰਨਾਗਤ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਵੇ ਉਹਦੀ ਲਾਜ ਰੱਖਣਾ ਤੂੰ। ਸ਼ਰਨ ਪਰੇ ਕੀ ਰਾਖ ਦਇਆਲਾ, ਜੇ ਮੈਂ ਭੁੱਲ ਗਿਆ ਮੈਨੂੰ ਮਾਫ਼ ਕਰ ਦੇ, ਮੈਨੂੰ ਬਖਸ਼ ਦੇ। ਪਰਮੇਸ਼ਰ ਕਹਿੰਦਾ ਮੈਂ ਆਪਣਾ ਧਰਮ ਸਮਝ ਕੇ ਤੈਨੂੰ ਬਖਸ਼ ਦਿਉ। ਔਰ ਮੈਂ ਆਪਣਾ ਧਰਮ ਸਮਝ ਕੇ ਹੀ ਤੈਨੂੰ ਇਹ ਸੂਚਨਾ ਦੇਣ ਵਾਸਤੇ ਆਇਆ ਕਿ ਤੇਰਾ ਅਗਿਆਨ ਦੂਰ ਕਰਦੇ ਹਾਂ। ਅਸਲ ਦੇ ਵਿੱਚ ਮੇਰੇ ਮਨ ਚ ਇਹੀ ਬਾਤ ਹੈ ਵੀ ਮੈਂ ਤੈਨੂੰ ਬਖਸ਼ ਦਿਆਂ, ਪਰ ਤੇਰੇ ਕਰਮਾਂ ਨੇ ਬਖਸ਼ਣ ਨਹੀਂ ਦੇਣਾ। ਮੈਂ ਤੈਨੂੰ ਇੱਕ ਉਪਾਅ ਦੱਸ ਦਿੰਦਾ, ਜੇ ਕਿਆ ਜਾਣਾ ਕਿ ਮਰਹਿੰਗੇ ਕੈਸਾ ਮਰਨਾ ਹੋਏ, ਜੇ ਕਰ ਸਾਹਿਬ ਮਨਾਉਣਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਜੇ ਤੂੰ ਮਰਨੇ ਨੂੰ ਸਹਿਲ ਕਰਨਾ, ਮੈਂ ਤੈਨੂੰ ਇੱਕ ਉਪਾਅ ਦੱਸਾਂ ਕਿ ਸੱਜਣਾ ਤੂੰ ਇੱਥੋਂ ਹਜ਼ੂਰ ਸਾਹਿਬ ਚਲਾ ਜਾ। ਇਹ ਆਵਾਜ਼ ਪ੍ਰਕਾਸ਼ ਤੋਂ ਆਈ। ਗਿਆਨੀ ਬਹੁਤ ਕੱਟੜ ਖਿਆਲਾਂ ਦਾ ਗਿਆਨੀ ਸੀ। ਇਹ ਬੜੇ ਬੜੇ ਕੱਟੜ ਪਤਾ ਉਦੋਂ ਲੱਗਦਾ ਜਦੋਂ ਕਿਤੇ ਸਿਰ ਤੇ ਆ ਬਣੇ। ਗਿਆਨੀ ਜੀ ਨਹੀਂ ਸੀ, ਕੋਈ ਮਾੜੀ ਮੋਟੀ ਗੱਲ ਨੂੰ ਮੰਨਣ ਵਾਲੇ ਨਹੀਂ ਸੀ। ਕਹਿੰਦੇ ਤੂੰ ਹਜ਼ੂਰ ਸਾਹਿਬ ਚਲਾ ਜਾ, ਹਜ਼ੂਰ ਸਾਹਿਬ ਜਾ ਕੇ ਇੱਕ ਅਖੰਡ ਪਾਠ ਕਰਾ ਦੇ। ਮੈਂ ਉਨੇ ਅੱਖਰ ਰੱਖਣੇ ਚਾਹੁੰਦਾ ਜਿੰਨੇ ਕਿ ਮੈਨੂੰ ਉਹਨਾਂ ਦੇ ਸ਼ਗਿਰਦ ਤੋਂ ਮਿਲੇ। ਇੱਕ ਅਖੰਡ ਪਾਠ ਹਜ਼ੂਰ ਸਾਹਿਬ ਜਾ ਕੇ ਕਰਾ ਦੇ। ਜੇ ਤੂੰ ਐਸਾ ਕਰਾ ਦੇ ਤੇਰਾ ਮਰਨਾ ਸੌਖਾ ਹੋਜੂ, ਪਰ ਤੇ ਤੂੰ ਕਰਾ ਨਹੀਂ ਹੋਣਾ, ਨਾਲ ਹੀ ਹੋ ਜਾਏਗਾ ਤੇ, ਪਰ ਤੇ ਤੂੰ ਕਰਾ ਨਹੀਂ ਹੋਣਾ। ਗਿਆਨੀ ਜੀ ਨਮਸਕਾਰ ਕੀਤੀ ਕਿ ਹੇ ਅਰੂਪ ਪਰਮਾਤਮਾ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿ, ਤੇਰਾ ਰੰਗ ਰੂਪ ਕੋਈ ਨਹੀਂ ਪਰ ਨਮਸਕਾਰ ਹੈ ਤੇ। ਤੂੰ ਰੰਗ ਰੂਪ ਤੋਂ ਰਹਿਤ ਹੋ ਕੇ ਵੀ ਤੂੰ ਦਿਸਣ ਤੋਂ ਰਹਿਤ ਹੋ ਕੇ ਸਾਰੇ ਸੰਸਾਰ ਨੂੰ ਚਲਾ ਰਹੇ, ਤੇਰੀ ਸੱਤਾ ਨਾਲ ਸੰਸਾਰ ਚੱਲ ਰਿਹਾ। ਬਸ ਇਹ ਵਚਨ ਹੋ ਕੇ ਖੇਡ ਸਮਾਪਤ ਹੋ ਗਈ। ਮੈਂ ਤੁਹਾਨੂੰ ਕਹਾਂ ਵੀ ਉੱਥੇ ਗੁਰੂ ਨਾਨਕ ਪ੍ਰਗਟ ਹੋ ਗਿਆ ਸੀ ਜਾਂ ਗੁਰੂ ਗੋਬਿੰਦ ਸਿੰਘ ਆਦਿ ਸੀ, ਸਭ ਇਹ ਫਿਰ ਬਾਤ ਗਲਤ ਹੋ ਗਈ। ਜਿੰਨੀ ਗੱਲ ਮੈਂ ਉਨੀ ਹੀ ਰੱਖਣੀ ਚਾਹੁੰਦਾ ਜਿੰਨੀ ਮੈਨੂੰ ਉਹਨਾਂ ਦੇ ਸ਼ਿਗਿਰਦ ਤੋਂ ਮਿਲੀ। ਗਿਆਨੀ ਚੰਨਣ ਸਿੰਘ ਦੀ ਉਪਰਾਮ ਇੰਨੇ ਹੋ ਗਏ ਵੀ ਉਹਨਾਂ ਦਾ ਸਾਰੀ ਜ਼ਿੰਦਗੀ ਕਥਾ ਨੂੰ ਨੱਠ ਨੱਠ ਕੇ ਜਾਣ ਵਾਲਾ ਗਿਆਨੀ ਅੱਜ ਕਥਾ ਨੂੰ ਜਾਣ ਨੂੰ ਜੀ ਨਹੀਂ ਕਰ ਰਿਹਾ, ਪਰ ਜਾਣਾ ਮਜਬੂਰੀ ਸੀ। ਗਿਆ, ਚਿਹਰਾ ਉੱਡਿਆ, ਦੇਖਣ ਵਾਲੇ ਸਰੋਤਿਆਂ ਨੂੰ ਹੋ ਗਿਆ ਵੀ ਗਿਆਨੀ ਦੇ ਘਰ ਕੋਈ ਅਣਸੁਖਾਵੀ ਘਟਨਾ ਵਾਪਰ ਗਈ। ਚਿਹਰਾ ਉੱਤਰਿਆ, ਅੱਜ ਗੱਲ ਹੈ ਨਹੀਂ ਇਸ ਤਰ੍ਹਾਂ ਦਾ, ਤਾਂ ਕਦੇ ਚਿਹਰਾ ਹੀ ਨਹੀਂ ਦੇਖਿਆ। ਜਾ ਕੇ ਹੱਥ ਜੋੜ ਕੇ ਕਹਿੰਦਾ, ਸਾਧ ਸੰਗਤ ਜੀ, ਸਾਰੀ ਉਮਰ ਜਿਹੜਾ ਗਿਆਨੀ ਚੰਨਣ ਸਿੰਘ ਕਥਾ ਸੁਣਾਉਂਦਾ ਰਿਹਾ, ਅੱਜ ਗਿਆਨੀ ਚੰਨਣ ਸਿੰਘ ਕਥਾ ਨਹੀਂ ਕਰ ਰਿਹਾ, ਨਾ ਮੈਨੂੰ ਕਥਾ ਬਣਦੀ ਹੈ। ਵੀ ਜਿਹੜਾ ਅੰਦਰ ਹੰਕਾਰ ਸੀ ਮੇਰੇ, ਉਹ ਗਿਆ ਨਿਕਲ। ਕਥਾ ਤਾਂ ਉਹਦੇ ਸਿਰ ਤੇ ਹੁੰਦੀ ਸੀ, ਹੁਣ ਕਥਾ ਤਾਂ ਨਹੀਂ ਪਾਉਣੀ। ਵੀ ਹੁਣ ਮੈਂ ਸਿਰਫ ਆਪਣੀ ਜ਼ਿੰਦਗੀ ਦਾ ਪਸ਼ਚਾਤਾਪ ਜਿਹੜਾ ਅੱਜ ਮੈਨੂੰ ਅਹਿਸਾਸ ਹੋਇਆ, ਕਿਵੇਂ ਲੋਕਾਂ ਨੂੰ ਕਹਿੰਦਾ ਰਿਹਾ ਆਪ ਕੁਛ ਵੀ ਨਾ ਕਰਿਆ, ਖੋਲ ਕੇ ਨਹੀਂ ਕਿਹਾ, ਕੁਛ ਨਹੀਂ ਕਿਹਾ। ਖੋਲ ਉਹ ਅੰਦਰੂਨੀ ਬਾਤ ਸੀ ਜਿਹੜੀ ਗਿਆਨੀ ਪ੍ਰਗਟ ਨਹੀਂ ਸੀ ਕਰਨੀ ਚਾਹੁੰਦਾ। ਕਹਿਣ ਲੱਗਾ ਵੀ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਹਾਂ ਵੀ ਜਲਦੀ ਤੋਂ ਜਲਦੀ ਆਪਣਾ ਗਿਆਨੀ ਦਾ ਹੀਲਾ ਕਰ ਲਓ ਤੇ ਮੇਰਾ ਅਸਤੀਫਾ, ਮੈਂ ਹੁਣ ਕਥਾ ਨਹੀਂ ਕਰਦੀ। ਬਸ ਇਹ ਬਚਨ ਗਿਆਨੀ ਨੇ ਬੜੇ ਭਾਰੀ ਮਨ ਨਾਲ ਕਹੇ। ਪ੍ਰਬੰਧਕ ਇਕੱਠੇ ਹੋਏ, ਬਾਅਦ ਪ੍ਰਬੰਧਕਾਂ ਦੇ ਵਿੱਚ ਆਏ, ਕਹਿਣ ਲੱਗੇ ਦੇਖੋ ਗਿਆਨੀ ਜੀ, ਤਖ਼ਤ ਸਾਹਿਬ ਦੀ ਬਾਤ ਹੈ, ਤਖ਼ਤ ਦੇ ਉੱਤੇ ਕੋਈ ਗਿਆਨੀ ਜਣਾ ਖਣਾ ਆ ਕੇ ਕਥਾ ਵਾਚਕ ਨਹੀਂ ਲੱਗ ਸਕਦਾ। ਦਮਦਮਾ ਸਾਹਿਬ ਦੀ ਤਖ਼ਤ ਦੇ ਉੱਤੇ ਕਥਾ ਵਾਚਕ ਅਰਥ ਗਿਆਨੀ ਚਰਨ ਸਿੰਘ ਤੋਂ ਬਾਅਦ, ਤੁਹਾਤੋਂ ਬਾਅਦ ਇਸ ਥਾਂ ਤੇ ਕਥਾ ਵਾਚਕ ਜੇ ਤੁਹਾਡੇ ਨੂੰ ਵਧੀਆ ਹੀ ਸਾਨੂੰ ਲੱਗੂਗਾ, ਪਰ ਤੁਹਾਡੇ ਨੂੰ ਘਟੀਆ ਤਾਂ ਨਹੀਂ ਨਾ ਚਾਹੀਦਾ। ਇਸ ਕਰਕੇ ਸਮਾਂ ਲੱਗੂਗਾ, ਤੁਸੀਂ ਥੋੜਾ ਜਿਹਾ ਅਸੀਂ ਲੱਭ ਲੈਂਦੇ, ਕੋਈ ਬਾਤ ਨਹੀਂ। ਪਰ ਹੋ ਕੀ ਗਿਆ, ਤਨਖਾਹ ਦਾ ਆਦਿ ਕਹਿੰਦਾ, ਤਨਖਾਹ ਤਾਂ ਹੁਣ ਜਿਹੜੀ ਪਹਿਲਾਂ ਵੀ ਲੱਤੀ ਉਹਦਾ ਵੀ ਪਛਤਾਵਾ ਹੀ ਆ ਕਿ ਇਹ ਵੀ ਵਾਧੂ ਹੋਈ ਸੀ, ਤਨਖਾਹ ਦੀ ਨਹੀਂ ਹੁਣ ਗੱਲ ਰਹੀ, ਹੁਣ ਤਾਂ ਝਗੜਾ ਕੋਈ ਹੋਰ ਹੈ ਬਾਤ ਇਹ। ਮਾਮਲਾ ਹੁਣ ਪਦਾਰਥ ਲੈਣ ਦਾ ਨਹੀਂ, ਹੁਣ ਤਾਂ ਜਿਹੜਾ ਕੁਛ ਕੋਲ ਹੈ ਮੇਰੇ ਉਹ ਦੇਣ ਦਾ ਹੋ ਗਿਆ, ਕਿਉਂਕਿ ਮੌਤ ਤੇ ਸੀ। ਜਿੰਨਾ ਚਿਰ ਬੰਦੇ ਨੇ ਜਿਉਂਦਾ ਰਹਿਣਾ ਉਨਾ ਚਿਰ ਵੀ ਸਭ ਕੁਝ ਚਾਹੀਦਾ। ਮਰੇ ਹੋਏ ਨੂੰ ਤਾਂ ਕੱਪੜ ਵੀ ਨਹੀਂ ਚਾਹੀਦਾ, ਉਹ ਵੀ ਲੋਕਾਂ ਦੀ ਲੋੜ ਹੈ, ਉਹਨੂੰ ਨਹੀਂ ਚਾਹੀਦਾ। ਜੇ ਮ੍ਰਿਤਕ ਕੋ ਵਿਸ਼ਤਾ ਮਹਿਨ ਨੂੰ ਲਾਏ ਤਾਂ ਮ੍ਰਿਤਕ ਦਾ ਕਿਆ ਘਟ ਜਾਏ, ਜੇ ਮ੍ਰਿਤਕ ਕੋ ਚਿੰਤਨ ਚੜਾਵੇ ਤਾਂ ਮ੍ਰਿਤਕ ਕਿਆ ਫਰਕ ਹੁੰਦਾ। ਇਹ ਤਾਂ ਲੋਕਾਂ ਦੀ ਲੋੜ ਹੈ, ਲੋਕਾਂ ਦੀ ਸ਼ਰਧਾ ਹੈ, ਲੋਕਾਂ ਦਾ ਰਿਸ਼ਤਾ ਜੁੜਿਆ ਉਹਦੇ ਨਾਲ, ਉਸ ਦੇਹ ਦੇ ਨਾਲ। ਇਸ ਕਰਕੇ ਉਹਨੂੰ ਸੰਸਕਾਰ ਮਿਲ ਜਾਂਦਾ, ਕਰਨੀ ਚਾਹੀਦੀ। ਪਰ ਮ੍ਰਿਤਕ ਨੂੰ ਤਾਂ ਚੱਲ ਕੇ ਮੜੀਆਂ ਤੱਕ ਜਾਣ ਦੀ ਵੀ ਲੋੜ ਨਹੀਂ ਹੈ, ਜਿੱਥੇ ਪਿਆ ਉੱਥੇ ਸੜ ਜਾਊਗੀ, ਗਲ ਜਾਊਗੀ ਲਾਸ਼, ਇਹ ਵੀ ਕਿਸੇ ਦੀ ਲੋੜ ਹੈ ਜਿਹੜਾ ਚੱਕ ਕੇ ਮੜੀਆਂ ਚ ਲੈ ਕੇ ਜਾਂਦੇ ਨੇ? ਮੁਰਦੇ ਨੂੰ ਤਾਂ ਇਹ ਵੀ ਸੰਕਲਪ ਨਹੀਂ ਹੈ ਕਿ ਮੈਂ ਮੜੀਆਂ 'ਤੇ ਜਾਣਾ ਜ਼ਰੂਰ। ਜਦੋਂ ਮਰਨ ਦੀ ਬਾਤ ਆ ਗਈ ਫਿਰ ਉੱਥੇ ਕੁਛ ਵੀ ਨਹੀਂ। ਅਸਲ ਸਿਮਰਨ ਕਰਨ ਦੀ ਵੱਧ ਉਦੋਂ ਹੈ ਜਦੋਂ ਸੰਸਾਰ ਦੇ ਅੰਦਰ ਕੈਸੀ ਪੁੱਠੀ ਬਾਤ ਹੈ ਕਹਿਣ ਦੀ, ਮੇਰਾ ਜੀ ਨਹੀਂ ਲੱਗਦਾ ਹੈ। ਬਸ ਜਿੱਥੇ ਜੀ ਨਾ ਲੱਗੇ ਉੱਥੇ ਹੀ ਰਹਿਣਾ ਚਾਹੀਦਾ। ਜਦੋਂ ਜੀ ਨਾ ਲੱਗੇ ਉਹੀ ਇੱਕ ਵੇਲਾ ਰੱਬ ਦੇ ਸਿਮਰਨ ਕਰਨ ਦਾ। ਜਦੋਂ ਜੀ ਕਿਤੇ ਹੋਰ ਲੱਗਿਆ ਰੱਬ ਦੇ ਕਿੱਥੇ ਲੱਗ ਜੂਗਾ? ਉਹ ਤਾਂ ਮੌਕਾ ਹੈ ਸਾਂਭਣ ਵਾਲਾ, ਇਹੀ ਵੇਲਾ ਸਾਂਭਣ ਵਾਲਾ ਹੁੰਦਾ ਅਬਰਾਮ ਦਾ। ਇਹ ਅਵਸਥਾ ਹੈ ਮਨ ਦੀ, ਜਿਹੜੀਆਂ ਮਨ ਦੀਆਂ ਅਵਸਥਾ ਨੂੰ ਉਹਦੇ ਚ ਇੱਕ ਅਵਸਥਾ ਹੈ। ਉਹ ਕਹਿਣ ਲੱਗੇ ਵੀ ਫਿਰ ਗਿਆਨੀ ਛੇਤੀ ਲੱਭ ਲਓ ਤੁਸੀਂ, ਮੈਂ ਹੁਣ ਸਿੱਖ। ਕਹਿੰਦੇ ਜੀ ਠੀਕ ਹੈ, ਅਸੀਂ ਲੱਭਦੇ ਹਾਂ, ਅੱਜ ਲੱਭਦੇ ਕੱਲ ਲੱਭਦੇ। ਗਿਆਨੀ ਕਾਹਲੀ ਕਰੀ ਜਾਂਦਾ, ਪਰ 6 ਮਹੀਨੇ ਗੁਰੂ ਪਿਆਰੇ ਉਹਨਾਂ ਨੂੰ, ਚਾਹੇ ਪ੍ਰਬੰਧਕਾਂ ਦੇ ਜਾਣ ਕੇ ਢਿੱਲ ਦਾ ਕਾਰਨ ਸੀ ਵੀ ਉਹ ਗਿਆਨੀ ਨੂੰ ਛੁੱਟੀ ਨਹੀਂ ਸੀ ਦੇਣਾ ਚਾਹੁੰਦੇ। 6 ਮਹੀਨੇ ਲੰਘ ਗਏ, 6 ਮਹੀਨੇ ਤੋਂ ਬਾਅਦ ਫਿਰ ਭਾਣਾ ਬਦਲ ਗਿਆ, ਗਿਆਨੀ ਜੀ ਬਿਮਾਰ ਹੋ ਗਏ। ਬਿਮਾਰੀ ਕੀ ਸੀ ਜਿਹੜੀ ਡਾਕਟਰਾਂ ਨੂੰ ਅੱਜ ਤੱਕ ਨਹੀਂ ਪਤਾ ਲੱਗਿਆ? 4-4 ਡਾਕਟਰ ਗਿਆਨੀ ਦੀ ਦੇਹ ਦੇ ਆਲੇ ਦੁਆਲੇ ਖੜੇ ਹੁੰਦੇ ਸੀ, ਔਰ ਗਿਆਨੀ ਨੂੰ ਕੀ ਰੋਗ ਸੀ ਡਾਕਟਰਾਂ ਨੂੰ ਸਮਝ ਨਹੀਂ ਆਇਆ। ਮੈਂ ਤਾਂ ਕੀ ਦੱਸ ਦੂੰਗੀ ਰੋਗ ਕੀ ਸੀ, ਵੇਲੜੇ ਵਾਂਗੂ ਇੱਧਰੋਂ ਰੁੜਦਾ ਸੀ, ਇੱਧਰ ਹੀ ਕੰਧ ਨਾਲ ਜਾ ਵੱਜਦਾ ਸੀ। ਡਾਕਟਰ ਆਲੇ ਦੁਆਲੇ ਖੜੇ ਨੇ, ਉਹ ਨਸ਼ੇ ਦਾ ਟੀਕਾ ਲਾ ਕੇ ਟਕਾਉਂਦੇ ਸੀ, ਉੱਧਰ ਰੁੜਦਾ ਸੀ ਇੱਧਰ ਆ ਜਾਂਦਾ ਸੀ। ਜਿਹੜਾ ਵੀ ਸਿੱਖ ਮਿਲ ਗਿਆ ਉਹਦੇ ਹੱਥ ਬੰਨ ਕੇ ਕਹਿੰਦਾ, ਗੁਰਸਿੱਖਾ ਮੈਂ ਬਖਸ਼ਿਆ ਜਾਊਂਗਾ, ਐ ਹੱਥ ਬੰਨ ਬਣ ਕੇ ਕਹਿੰਦਾ ਹੁੰਦਾ ਸੀ। ਗਿਆਨੀ ਦੀ ਮੌਤ ਇੰਨੀ ਭਿਆਨਕ ਸੀ ਵੀ ਉਹਦੇ ਸ਼ਗਿਰਦ ਉਹਦੀ ਮੌਤ ਦੀ ਗੱਲ ਕਰਦੇ ਕਰਦੇ ਇਹ ਦਰਦਨਾਕ ਕਹਾਣੀ ਸੁਣਾਉਂਦੇ ਸੁਣਾਉਂਦੇ ਉਹਦਾ ਦਾ ਮਨ ਖੁਦ ਦਰਦ ਗਿਆ। ਕਹਿੰਦੇ ਕਿ ਇਹੀ ਜੀ ਮੌਤ ਜੋ ਸਾਡੇ ਉਸਤਾਦ ਨੂੰ ਆਈ, ਸਾਡੇ ਕਿਸੇ ਦੁਸ਼ਮਣ ਨੂੰ ਨਾ ਆਵੇ। ਹਜ਼ੂਰ ਸਾਹਿਬ ਜਾ ਨਹੀਂ ਸਕਿਆ, ਅਖੰਡ ਪਾਠ ਕਰਾ ਨਹੀਂ ਸਕਿਆ, ਤੇ ਉਸੇ ਤਰ੍ਹਾਂ ਭਾਣਾ ਮਰ ਗਿਆ। ਸੋ ਇਸ ਕਰਕੇ ਗੁਰਬਾਣੀ ਦੇ ਅੰਦਰ ਜੋ ਕੁਛ ਲਿਖਿਆ ਉਹ ਸੁਣਾਉਣ ਵਾਲੇ ਵਾਸਤੇ ਵੀ ਉਨਾ ਹੀ ਹੈ ਜਿੰਨਾ ਸੁਣਨ ਵਾਲੇ ਵਾਸਤੇ ਹੈ। ਜੇ ਸੁਣਾਉਣ ਵਾਲੇ ਨੂੰ ਇਹੀ ਹੈ ਨਾ ਵੀ ਇਹ ਲੋਕਾਂ ਵਾਸਤੇ ਹੈ, ਫਿਰ ਉਹਦੇ ਵਾਸਤੇ ਕੁਛ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਅਵਰ ਹੈ ਗੋ ਉਪਦੇਸ਼ ਤੇ ਮੁਖਮੇ ਪਰੇ ਹੈ ਰੇਤ, ਰਾਸ ਬਣਾਣੀ ਰੱਖ ਤੇ ਖਾਇਆ ਕਰ ਕਰਦੇ। ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ। ਪੰਡਿਤ ਨੂੰ ਗੁਰੂ ਸਾਹਿਬ ਕਹਿੰਦੇ, ਤੂੰ ਆਪਣਾ ਉਪਦੇਸ਼ ਜਿਹੜਾ ਲੋਕਾਂ ਨੂੰ ਕਹਿ ਰਿਹਾ ਉਹਦੇ ਤੇ ਅਮਲ ਕਿਉਂ ਨਹੀਂ ਕਰ ਰਿਹਾ? ਮੇਰੇ ਮਹਾਂਪੁਰਸ਼ ਕਥਾ ਸੁਣਾਉਣ ਵਾਲੇ ਕਹਿੰਦੇ ਸੀ ਕਿ ਕਥਾ ਕਰਨ ਲੱਗੇ ਸੰਗਤਾਂ ਦੇ ਚਰਨਾਂ ਦੇ ਵਿੱਚ ਆਪਣੇ ਮਨ ਨੂੰ ਰੱਖਣਾ, ਸਰੋਤਿਆਂ ਦੇ ਵਿੱਚ ਰੱਖਣਾ ਮਨ ਨੂੰ, ਜ਼ਬਾਨ ਤੋਂ ਕਥਾ ਕਰੋ, ਇਹ ਸ਼ਬਦ ਗੁਰੂ ਦੇ ਨੇ, ਕਥਾ ਗੁਰੂ ਵੱਲੋਂ ਹੈ, ਪਰ ਆਪਣੇ ਆਪ ਨੂੰ ਸਰੋਤਿਆਂ 'ਚ ਮੰਨ ਕੇ ਕਰਨਾ। ਜੋ ਕੁਛ ਕਥਾ ਕਹਿ ਰਹੀ ਹੈ ਸਾਡੇ ਵਾਸਤੇ ਵੀ ਉਨਾ ਹੀ ਹੈ। ਸੋ ਜੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹੈ, ਉਤਸਵ ਖੁਸ਼ੀ ਹੈ, ਪਰ ਖੁਸ਼ੀ ਮੁਕੰਮਲ ਉਸ ਦਿਨ ਹੋਏਗੀ ਜਿਸ ਦਿਨ ਪ੍ਰਕਾਸ਼ ਅੰਦਰ ਆ ਜਾਏਗਾ। ਇਹ ਹਲੇ ਬਾਹਰ ਦੀ ਪ੍ਰਕਾਸ਼ ਦੀ ਖੁਸ਼ੀ ਮਨਾ ਰਹੇ ਹਾਂ, ਜਿਸ ਦਿਨ ਅੰਦਰ ਪ੍ਰਕਾਸ਼ ਹੋ ਗਿਆ। ਮਨ ਹੀ ਭਇਆ ਪ੍ਰਗਾਸਾ, ਪ੍ਰਕਾਸ਼ ਅੰਦਰ ਆਇਆ, ਅੰਧਕਾਰ ਅੰਦਰ ਹੈ, ਜਿਸ ਅੰਧਕਾਰ ਦੇ ਕਾਰਨ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁੜੰਗਾ, ਕਈ ਜਨਮ ਪੰਖੀ ਸਰਫ ਹੋ, ਕਈ ਜਨਮ ਹੈ ਅੰਦਰ ਹੈ। ਅੰਦਰ ਦੇ ਅਗਿਆਨ ਨੂੰ ਕੱਢਣ ਵਾਸਤੇ ਗੁਰਬਾਣੀ ਇਸ ਜਗ ਮਹਿ ਚਾਨਣ ਕਰਨ ਵਸੈ ਮਨ ਆਏ, ਇਹ ਆਪਣੀ ਟੇਕ ਲਈ ਹੋਈ ਹੈ ਕਿ ਗੁਰਬਾਣੀ ਪ੍ਰਕਾਸ਼ ਰੂਪ ਹੈ। ਇਹ ਪ੍ਰਕਾਸ਼ ਦਿਹਾੜਾ ਅਸੀਂ ਮਨਾ ਰਹੇ ਹਾਂ, ਤੇ ਸਮਾਂ ਸਮਾਪਤੀ ਤੇ ਪਹੁੰਚ ਗਿਆ, 2 ਮਿੰਟ ਰਹਿੰਦੇ ਬਾਕੀ। ਅੱਜ ਸਾਰਾ ਜਿਹੜਾ ਸਮੇਂ ਦੇ ਅਨੁਸਾਰ ਹੀ ਹੋ ਰਿਹਾ, ਗੁਰੂ ਕਿਰਪਾ ਕਰੇ ਬਾਕੀ ਦੇ ਦਿਨਾਂ ਦੇ ਵਿੱਚ ਵੀ ਦਾਸ ਇਹ ਬੇਨਤੀ ਕਰੇਗਾ, ਕਿਉਂਕਿ ਜਦੋਂ ਸਮਾਂ ਬੰਨ ਲਈਏ ਫਿਰ ਉਸ ਸਮੇਂ ਤੇ ਆਪਣੀ ਡਿਊਟੀ ਬਣਦੀ ਹੈ ਸਾਰਿਆਂ ਦੀ, ਮੇਰੀ ਵੀ ਡਿਊਟੀ ਬਣਦੀ ਹੈ ਟਾਈਮ ਤੇ ਰਾਜ। ਅਜੇ ਮੇਰੇ ਕੋਲ ਤਾਂ ਬਹਾਨਾ ਹੈਗਾ, ਤੁਹਾਡੇ ਕੋਲ ਹੈ ਜੀ? ਮੇਰੇ ਕੋਲ ਤਾਂ ਬਹਾਨਾ ਇਹ ਆ ਵੀ ਗੱਡੀ ਲੈ ਕੇ ਆਉਣ ਵਾਲਾ ਜੇ ਮੈਨੂੰ ਲੇਟ ਕਰ ਦਿੰਦੇ, ਮੇਰੇ ਬਸ ਦੀ ਬਸ ਤਾਂ ਨਹੀਂ, ਮੈਂ ਤਾਂ ਬਗਾਨੇ ਬਸ ਹੈ। ਤੁਸੀਂ ਬਗਾਨੇ ਬਸ ਨਹੀਂ ਹੋ, ਸਮੇਂ ਸਿਰ ਬਾਣੀ ਦਾ ਪਾਠ ਅਰਦਾਸ ਤਾਂ ਚਲੋ ਬਾਅਦ ਦੇ ਵਿੱਚ ਹੁੰਦੀ ਹੈ, ਇਕੱਠੀ ਸਮੇਂ ਸਿਰ ਤੁਸੀਂ ਸਰੋਤੇ ਜਨ ਜਿਹੜੇ ਗੁਰੂ ਦੇ ਪਿਆਰ ਵਾਲੇ ਹੋ, ਬੜੀ ਕਿਰਪਾ ਹੋਈ ਹੈ ਕਿ ਗੁਰੂ ਪਿਆਰ ਵਾਲੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਜਿਹੜੇ ਮਹਾਂਪੁਰਸ਼ਾਂ ਦੇ ਸੰਗੀ, ਸੰਤ ਬਾਬਾ ਈਸ਼ਵਰ ਸਿੰਘ ਜੀ ਦੇ ਲਾਏ ਹੋਏ ਬੂਟਿਆਂ ਦੀ ਜਿਹੜੀ ਮਹਿਕ ਹੈ, ਇੱਕ ਦੇ ਬੂਟੇ ਦੇ ਵਿੱਚੋਂ ਜਾ ਥੋੜੀ ਹੈ, ਉਹ ਭਗਤੀ ਦੀ ਮਹਿਕ ਉਹ ਹੈ ਚੰਦਨ ਦੇ ਬੂਟੇ, ਕਬੀਰ ਚੰਦਨ ਕਾ ਬਿਰਵਾ ਫਲਾ। ਕਿਸੇ ਵੀ ਮਹਾਂਪੁਰਸ਼ ਦੀ ਜਿਹਨੇ ਸੰਗਤ ਕੀਤੀ ਹੈ ਉਹਦੇ ਚੋਂ ਭਗਤੀ ਦੀ ਮਹਿਕ ਆਊਗੀ ਆਊਗੀ। ਬਿਨ ਸਾਧ ਜੋ ਜੀਵਨਾ ਤੇ ਤੋਂ ਗ੍ਰਿਫਤਾਰੀ, ਨਾਮ ਜਪਣ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨ ਜਦੇ ਦੇ ਬਾਣੀ, ਇੱਕ ਜਗ੍ਹਾ ਬੜੀ ਸੋਹਣੀ ਗੱਲ ਹੈ, ਕਹਿੰਦੇ ਵੀ ਭਾਈ ਵੀਰ ਸਿੰਘ ਵੀ ਲੱਗਦੇ ਨੇ, ਭਾਈ ਰਣਧੀਰ ਸਿੰਘ ਵੀ ਲੱਗਦੇ ਨੇ। ਕਹਿੰਦੇ ਜ਼ਿੰਦਗੀ ਚ ਗੁਰਮੁਖ ਰੂਹ ਦੀ ਲੋੜ ਹੈ, ਕਿਸੇ ਗੁਰਮੁਖ ਰੂਹ ਦੀ ਨਾਲ ਸਹਾਰੇ ਦੀ ਲੋੜ ਹੈ, ਉਹਦੇ ਨਾਲ ਉਤਸ਼ਾਹ ਵੱਧਦਾ ਭਗਤੀ ਕਰਨ ਵਾਸਤੇ, ਗੁਰਮੁਖ ਰੂਹ ਚਾਹੀਦੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਆਪਣੀ ਜ਼ਿੰਦਗੀ ਗੁਰਸਿੱਖੋ ਇੱਕ ਦੂਜੇ ਦੇ ਸਹਾਰੇ ਹੈ। ਸਤਿਗੁਰੂ ਮਹਾਰਾਜ ਸੱਚੀ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਬਾਣੀ ਦਾ ਚਾਨਣਾ ਸਾਡੇ ਅੰਦਰ ਜਾਵੇ, ਸਾਡੇ ਵਿਵਹਾਰ ਵਿੱਚ ਵੀ ਇਹ ਚਾਨਣਾ ਜਾਵੇ, ਸਾਡੇ ਆਚਾਰ ਵਿੱਚ ਜਾਵੇ, ਸਾਡੇ ਜੀਵਨ ਵਿੱਚ ਸਾਡੇ ਦੇਖਣ ਚ ਵੀ ਗੁਰਬਾਣੀ ਦਾ ਚਾਨਣਾ ਹੋਵੇ, ਸੁਣਨ ਚ ਵੀ ਗੁਰਬਾਣੀ ਦਾ ਚਾਨਣਾ ਹੋਵੇ, ਬੋਲਣ ਚ ਵੀ, ਪਹਿਨਣ ਚ ਵੀ, ਹਰ ਥਾਂ ਤੇ ਕਾਰੋਬਾਰ ਦੇ ਵਿੱਚ ਵੀ ਚਾਨਣਾ, ਫਿਰ ਸਾਡਾ ਇਹ ਪ੍ਰਕਾਸ਼ ਪੁਰਸ਼ ਮਨਾਇਆ ਸਫਲ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਓ ਆਨੰਦ ਸਾਹਿਬ ਦਾ ਪਾਠ ਕਰੀਏ।